ਵਾਹਿਗੁਰੂ 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 ਵਾਹੇ ਜੀਓ। ਗੁਰਮੁਖ ਪੰਥ ਸੁਹੇਲੜਾ, ਮਨਮੁਖ ਬਾਰੈ ਵਾਟ ਫਿਰਿੰਦੇ। ਗੁਰਮੁਖ ਪਾਰ ਲੰਘਾਏਂਦਾ, ਮਨਮੁਖ ਪਵਜਲ ਵਿੱਚ ਡੁਬੰਦੇ। ਗੁਰਮੁਖ ਜੀਵਨ ਮੁਕਤ ਕਰ, ਮਨਮੁਖ ਫਿਰ ਫਿਰ ਜਨਮ ਮਰੰਦੇ। ਗੁਰਮੁਖ ਸੁਖ ਫਲ ਪਾਏਂਦਾ, ਮਨਮੁਖ ਦੁੱਖ ਫਲ ਦੁੱਖ ਲਹੰਦੇ। ਗੁਰਮੁਖ ਦਰਗਹਿ ਸੁਰਖਰੂ, ਮਨਮੁਖ ਜੰਪੁਰ ਦੰਡ ਸਹੰਦੇ। ਗੁਰਮੁਖ ਆਪ ਗਵਾਇਆ, ਮਨਮੁਖ ਹੋ ਮੈਂ ਅਗਨ ਜਲੰਦੇ। ਬੰਦੀ ਅੰਦਰ ਵਿਰਲੇ ਬੰਦੇ, ਬੰਦੀ ਅੰਦਰ ਵਿਰਲੇ ਬੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸਿੰਘ ਜੀਓ, ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰਮਤ ਵਿਸ਼ੇ 'ਤੇ ਵਿਚਾਰ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੀ ਨਦਰ ਪ੍ਰਾਪਤ ਕਰਨ ਲਈ ਪਵਿੱਤਰ ਬਾਣੀ ਦੇ ਵੀ ਅੰਮ੍ਰਿਤ ਬਚਨ ਹਨ। 184 ਜੋਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ। ਭਗਤ ਕਬੀਰ ਜੀ ਵੀ ਚੇਤਾਵਨੀ ਦਿੰਦੇ ਹੋਏ ਇਉਂ ਬੋਲਦੇ ਹਨ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰਹਿ ਬਾਰ। ਜੋ ਮਨ ਫਲ ਪਾ ਕੇ ਪੋਈ ਗ੍ਰਹਿ, ਬੋਹਰ ਨਾ ਲਾਗੈ ਦਾਰ। ਜਿਵੇਂ ਬ੍ਰਿਕਸ਼ ਦਾ ਫਲ ਟਾਹਣੇ ਨਾਲ ਟੁੱਟ ਕੇ ਧਰਤੀ 'ਤੇ ਡਿੱਗ ਪਵੇ, ਮੁੜ ਕੇ ਉਸ ਟਾਹਣੇ ਨਾਲ ਨਹੀਂ ਲੱਗਦਾ, ਇਸ ਤਰ੍ਹਾਂ ਇਹ ਮਨੁੱਖੀ ਜਨਮ, ਮਨੁੱਖੀ ਜਾਮਾ ਦੁਰਲੱਭ ਹੈ, ਬਾਰੰਬਾਰ ਨਹੀਂ ਮਿਲਦਾ। ਨਾਲ ਇਹ ਵੀ ਕਿਹਾ ਅੰਮ੍ਰਿਤ ਬਚਨਾਂ ਰਾਹੀਂ ਪਵਿੱਤਰ ਬਾਣੀ ਵਿੱਚ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। 84 ਲੱਖ ਜੋਨਾਂ ਦਾ ਸਰਦਾਰ, ਜਿਸ ਦੀ ਸੇਵਾ ਵਿੱਚ ਸਾਰੀਆਂ ਬਾਕੀ ਜੋਨਾਂ ਸੇਵਾਦਾਰੀ ਵਿੱਚ ਲੱਗੀਆਂ ਹੋਈਆਂ। ਪਰ ਜਦੋਂ ਅਸੀਂ ਇਸ ਮਨੁੱਖੀ ਜਾਮੇ ਵਾਲੇ ਮਨੁੱਖਾਂ ਨੂੰ ਵੇਖਦੇ ਹਾਂ, ਸਰੀਰਕ ਕਿਰਿਆਵਾਂ ਤਾਂ ਇੱਕੋ ਜਿਹੀਆਂ ਨਜ਼ਰ ਆਉਂਦੀਆਂ ਹਨ, ਪਰੰਤੂ ਇਹਨਾਂ ਦੀਆਂ ਮਾਨਸਿਕ ਕਿਰਿਆਵਾਂ ਵਿੱਚ ਅੰਤਰ ਜਾਪਦਾ ਹੈ। ਮਾਨਸਿਕ ਕਿਰਿਆਵਾਂ ਭਿੰਨ ਭਿੰਨ ਨਜ਼ਰ ਆਉਂਦੀਆਂ ਹਨ। ਇਉਂ ਲੱਗਦਾ ਹੈ ਜੋ ਮਨੁੱਖੀ ਜਾਮੇ ਵਿੱਚ ਮਨੁੱਖ ਦੀਆਂ ਬਾਹਰਲੀਆਂ ਕਿਰਿਆਵਾਂ ਹਨ, ਉਸ ਤੋਂ ਇਹ ਜਾਣਿਆ ਜਾਂਦਾ ਹੈ ਕਿ ਮਨੁੱਖ ਦੀਆਂ ਅੰਦਰਲੀਆਂ ਇੱਛਾਵਾਂ ਵੀ ਉਸੇ ਪ੍ਰਕਾਰ ਹੋਣਗੀਆਂ। ਜੇ ਮਨੁੱਖ ਬਾਹਰੋਂ ਨੇਕ ਨੀਅਤ ਲੱਗਦਾ ਹੈ, ਤੀਰ ਜਵਾਨ ਲੱਗਦਾ ਹੈ, ਆਤਮਕ ਅਡੋਲਤਾ ਵਿੱਚ ਟਿਕਿਆ ਹੋਇਆ ਲੱਗਦਾ ਹੈ, ਮਨੁੱਖ ਦੇ ਅੰਦਰੋਂ ਵੀ ਇਸ ਤਰ੍ਹਾਂ ਹੀ ਜਾਣਿਆ ਜਾ ਸਕਦਾ ਕਿ ਉਸਦੇ ਅੰਦਰ ਸੱਚ ਹੈ, ਸੱਚ ਦੇ ਸੱਚੇ ਨਾਲ ਨਿਉ ਹੈ। ਪਰ ਦੂਸਰੇ ਮਨੁੱਖ ਉਹ ਵੀ ਨੇ ਜਿਹੜੇ ਖਪਦੇ ਰਹਿੰਦੇ ਨੇ, ਖਿੱਚਦੇ ਰਹਿੰਦੇ ਨੇ, ਕਰਜਦੇ ਰਹਿੰਦੇ ਨੇ, ਉਹਨਾਂ ਦੇ ਬੋਲਾਂ ਵਿੱਚ ਕੁੜੱਤਣ ਹੈ, ਉਹਨਾਂ ਦੀ ਦੇਖਣੀ ਵੀ ਮਨੁੱਖਾਂ ਵਾਂਗੂ ਨਹੀਂ ਰਹਿੰਦੀ, ਕਰੂਰਤਾ ਹੈ। ਉੱਥੋਂ ਇਹ ਜਾਣ ਲਿਆ ਜਾਂਦਾ ਕਿ ਇਹਨਾਂ ਦੇ ਅੰਦਰ ਵੀ ਕੂੜ ਹੈ, ਕੂੜ ਦੀ ਲੇਸ਼ ਹੈ, ਕੂੜ ਨਾਲ ਨਿਯਮ ਹੈ। ਅਸੀਂ ਵੇਖਦੇ ਹਾਂ ਮਿੱਟੀ ਦੇ ਭਾਂਡੇ ਮਿੱਟੀ ਤੋਂ ਬਣੇ ਹੋਏ, ਬੇਸ਼ੱਕ ਬਾਹਰੋਂ ਇੱਕੋ ਜਿਹੇ ਵੀ ਨਜ਼ਰ ਆਉਂਦੇ ਹੋਣ, ਬੇਸ਼ੱਕ ਇੱਕੋ ਮਿੱਟੀ ਦੇ ਵੀ ਬਣੇ ਹੋਣ, लेकिन उन्हां पाड़ियां विच बहियां होईयां वस्तुआं जिस प्रकार वो वस्तुआं हन उन्हां पाड़ियां दे असी नाम रख दिंदे हाँ, उसे प्रकार ही उन्हां दी सवाल करते हाँ। मिसाल दे तौर ते किसे भांडे विच पानी है, किसे भांडे विच दुध है, किसे भांडे विच सोना है, किसे भांडे विच चांदी है, किसे भांडे विच जहर पई हुई है, गंदगी है, किसे भांडे विच अमृत पिया होया। असी उन्हां वस्तुआं दे मुताबक जो भांडे विच पईआं हन असी भांडियां दे नाम रख दिंदे हाँ, संभाल भी उस प्रकार करते हाँ। जितनी दुध दे भांडे की संभाल की जाती है उतनी पानी दे भांडे की नहीं, जितनी सोने दे भांडे की सोने करके कीमत पाई जाती है उतनी चांदी दे भांडे की नहीं, क्योंकि चांदी नालों सोने की कीमत ज़्यादा है। इस तरह शरीर रूपी भांडे भी जो हैं, जे शरीर रूप भांडिया सत है, संतोख है, दया है, तीरज है, बैराग है, निर्मल कर्म हैं, धर्म है, असी उन्हां शरीर रूपी भांडिया भी महान कहते हाँ, महान आत्मा वाले कहते हाँ, गुणवान कह देंगे हाँ। लेकिन वह शरीर रूपी भांडे जिन्हां विच ईरखा है, द्वैत है, दुबदा है, काम क्रोध लोभ अहंकार विकार हैं, उन्हां भांडियां नूं असी बेमुख भी कहते हाँ, मुगध भी कहते हाँ, असी मूर्ख भी कह देंगे हाँ। पर यूं जानिया जाता है कि जिवें सोने तो बने हुए गहने अखवांदे तां सारे ही सोना हैं, पर जदों सुनियारे की कसवटी ते परखे जाते हैं तो यह दसिया जाता है इस विच सोना शुद्ध किन्ना ते अशुद्ध किन्ना। जे सुनियारे की कसवटी करके सोने का शुद्ध ते अशुद्ध होना प्रगट हुंदा है, इस तरह मनुखी जामे अंदर मनुखी वरताओ ते मुखी सुभाव करके ये प्रकट हो जाता है मनुख कैसा है। जिस प्रकार जीवन जीते उसका कोई सुभाव वेखदा है, उसका कोई वर्ताव वेखदा है, उस दे मुताबक ही उस दे नाम रख दिते जाते हैं, उस दे मुताबक ही संसार दे लोकी उसनों बुलाने लग पैंदे हैं। जदों असी मनुखी जामे विच रहिंदे आ मनुखां नूं उन्हां दे सुभाव ते उन्हां दा वर्ताव देखदे हाँ, उस सुभाव ते वर्ताव विच जिहड़े मानसिक क्रियावां जिन्हां दीआं अच्छे सुभाव अच्छे वर्ताव विच हुंदियां हन उन्हां नूं असी अच्छे मनुख कहिंदे हाँ। पर सवाल यह है अच्छे मनुखां दे विचों फिर अच्छे मनुख किहड़े हन? आखो वाहिगुरू। उत्तम मनुखां दे विचों फिर असी सर्व उत्तम मनुख किसनूं कहीए? मनुखी जामे अंदर अपने आप नूं अपने सुभाव नूं अपने वर्ताव नूं कहलाउण वाले दर्शाउण वाले तां कई मिलते हैं जो अपने आप को चंगा कहलाउण दा यतन करते हैं, अपने आप को सियाणा कहलाउण दा यतन करते हैं, अपनी अपनी अकल दीआं जुगतां नाल जीण वाले अपने आप को उत्तम कहलाउण दा यतन करते हैं। पर सवाल पैदा हुंदा है कि सारे कहलाउण वाले जो अपने आप को उत्तम कहलाउंदे हैं वो किहड़ी कसवटी है जिस कसवटी नाले परख लिया जाए इन्हां उत्तम मनुख जो कहलाउण वाले हैं इन्हां विचों सर्व उत्तम किहड़े हैं? भाई गुरदास जी ने पंजवीं वार की छेवीं कौड़ी विच इस गल का भेद खोलिया। कहिंदे जति सती चिर जीव ने साधक सिद्ध नाथ गुर चेले, देवी देव रखीशरा पैरो खेतर पाल बोह मेले, गण गंधर्व अपक्षरा किन्नर जच चलत बो खेले, राकश दाने दैंत लख अंदर दूजा पाओ दुहेले, होमै अंदर सब को गुरमुख साध संगत रस केले, एक मन एक आराधना गुरमत आप गवाए सुहेले, चलन जान पे सिर तेले। आखो वाहिगुरु। भाई गुरदास जी की जदों पंजवीं वार की छेवीं पौड़ी विच इसन विचारी लगता है, भाई गुरदास ने उन्हां शरीरां दा जिक्र कीता है जिहड़े अपने आप नूं साधु भी कहलाउंदे हन, अपने आप नूं करामातां दिखाउण वाले करामाती सिद्ध भी कहलाउंदे हन, अपनियां लंबियां लंबरियां उमरां वधाउण वाले अपने आप नूं जति कहलाउण वाले सती कहलाउण वाले उन्हां दे गुरु जो नाथ बने हन उन्हां दे चेले। इत्थे ही बस नहीं, देवी देवते रखीशर भैरो खेतरपाल जिन्हां दे मेले लगदे हन, होर कहिंदे गण ते गंधर्व ते अपक्षरा किन्नर जात जिन्हां दे खेल खेले जांदे हन, ये सारे राक्षस दाने लखां दी गिणती विच दैंत आदिक, ये सारे अपने आप नूं कुछ कह लैंदे हन पर सारे दे सारे दुखी हन। दुख दा कारण की है? दूजा पाओ। आखो वाहिगुरु। ये परमात्मा नाल टुट के परमात्मा की याद नाल टुट के जो अपने आप नूं गणाउण लगे हन, जिहड़ा भी अपने आप नूं गणाउंदा है परमेश्वर नाल टुट के, जिहड़ा भी अपने आप नूं जड़ाउंदा है परमात्मा नाल टुट के, उस दा दुखी होना कुदरती है। असीं तुसीं भी जे अगर असीं परमात्मा नाल टुट के परमात्मा की याद नाल टुट के असीं अपने आप नूं गणा रहे हाँ ता साडा भी दुखी होना कुदरती है। मैं तो कहूँगा दुख का कारण ही यही है। जदों असीं परमात्मा नूं विसार देंदे हाँ अपने आप नूं सिर्फ चेते रखते हाँ फिर दुख तदे जां विसर जा। आखो भाई इत्थों तक कहता सब है दुख संताप जां तुदों भुली है, विसरन तो वड्डा कोई दुख है ही नहीं। आखो वाहिगुरु। परमेश्वर नूं विसर जाना सब तो वड्डा दुख है। साहब आप कहिंदे की विसर है? दुख बोथा लाग है, दुख लाग है तू विसर नाही। भाई गुरदास कहिंदे ये सारे होमे अंदर सब को, ये सारे होमे विच हन हंकार विच हन, इन्हां दी मैं नहीं मरी लेकिन ये अपना आत्मक जीवन इन्होंने मार लिया। आखो बेनती करा जिहड़े मैं करके जिउंदे हन वो आत्मक मोते मर गए हैं। आखो भाई जिहड़े जीवन विच आत्मक जीवन जिउंदे हन उन्होंने जिउंदे ही अपनी मैं नूं मार लिया। कहिंदे आ वेखो इन्हां सारियां चों असी वो मनुखी जामे अंदर शरीर वेखे हन, भाई गुरदास कहिंदे जिहड़े गुरु दे सन्मुख रह के गुरु तो सिख्या लै के एक मन एक चित होके गुरु की सिख्या अनुसार परमेश्वर की आराधना करते हैं, तो गुरु की सिख्या अनुसार ही गुरु दे सतसंग विच आनंद माणते हैं, सत का संघ करते हैं, ਉਹ ਆਪ ਗਵਾਏ, ਉਹ ਆਪਣੇ ਆਪੇ ਨੂੰ ਸਮਝ ਲੈਂਦੇ ਹਨ ਹੋਮੇ ਨੂੰ ਮਾਰ ਕੇ, ਅਤੇ ਉਹ ਆਤਮਕ ਸੁੱਖ ਪ੍ਰਾਪਤ ਕਰ ਲੈਂਦੇ ਹਨ। ਉਹਨਾਂ ਨੂੰ ਭਾਈ ਗੁਰਦਾਸ ਕਹਿੰਦੇ, ਗੁਰਮੁਖ ਕਹਿੰਦੇ ਹਨ। ਆਖੋ ਵਾਹਿਗੁਰੂ। ਔਰ ਇਹਨਾਂ ਨੇ ਇੱਕ ਗੱਲ ਜਾਣ ਲਈ ਹੈ ਗੁਰਮੁਖਾਂ ਨੇ, ਭਾਈ ਗੁਰਦਾਸ ਦੇ ਕਥਨ ਅਨੁਸਾਰ ਮਨੁੱਖੀ ਜਾਮੇ ਅੰਦਰ ਜੇ ਅਗਰ ਕੋਈ ਉੱਤਮ ਹੈ ਤਾਂ ਉਹ ਗੁਰਮੁਖ ਹੈ। ਆਖੋ ਵਾਹਿਗੁਰੂ। ਮਾਨਸ ਜਨਮ ਦੁਲੰਭ, ਪਿਤਰ ਬਾਣੀ ਦੇ ਬਚਨ ਹਨ, ਗੁਰਮੁਖ ਪਾਏ। ਆਖੋ ਵਾਹਿਗੁਰੂ। ਔਰ ਇਹਨਾਂ ਦੀ ਇੱਕ ਨਿਸ਼ਾਨੀ ਦੱਸਦੇ ਹਨ, ਚੱਲਣ ਜਾਣ ਪਏ ਸਿਰ ਤੇਲੇ, ਜਿਵੇਂ ਇੱਕ ਮਾਈਆਂ ਪਈ ਹੋਈ ਵਿਆਹ ਦੇ ਸਮੇਂ ਇੱਕ ਬੀਬੀ, ਉਸਨੂੰ ਫਿਰ ਇਹ ਯਕੀਨ ਹੋ ਜਾਂਦਾ ਕਿ ਹੁਣ ਮੈਂ ਪੇਕੇ ਘਰ ਛੱਡਣਾ ਹੀ ਛੱਡਣਾ। ਆਖੋ ਵਾਹਿਗੁਰੂ। ਇਸੇ ਤਰ੍ਹਾਂ ਗੁਰਮੁਖਾਂ ਨੂੰ ਇਹ ਯਕੀਨ ਹੈ, ਇਹ ਜਗਤ ਨਾਸਵੰਦ ਹੈ, ਜਿਸ ਨੇ ਜਨਮ ਲੈ ਲਿਆ ਉਸਨੇ ਜਾਣਾ ਹੀ ਜਾਣਾ ਹੈ। ਉਹਨਾਂ ਨੇ ਇਹ ਗੱਲ ਜਾਣ ਲਈ ਹੈ, ਚੱਲਣ ਜਾਣ ਜੁਗਤ ਮਹਿਮਾਨੀ, ਉਹਨਾਂ ਨੇ ਸੰਸਾਰ ਵਿੱਚ ਆ ਕੇ ਇੱਥੋਂ ਚੱਲਣ ਦੀ ਜੁਗਤ ਜਾਣੀ ਹੋਈ ਹੈ। ਆਖੋ ਵਾਹਿਗੁਰੂ। ਹੁਣ ਭਾਈ ਗੁਰਦਾਸ ਜੀ ਕਹਿੰਦੇ, ਇਹ ਗੁਰਮੁਖ ਜੋ ਹਨ, ਗੁਰਮੁਖ ਪੰਥ ਸੁਹੇਲੜਾ, ਇਹ ਪੰਜਵੀਂ ਵਾਰ ਦੀ 15ਵੀਂ ਪੌੜੀ ਹੈ ਜੋ ਭਾਈ ਸਾਹਿਬ ਜੀ ਕੀਰਤਨ ਰਾਹੀਂ ਇਸ ਸ਼ਬਦ ਨੂੰ ਗਾ ਰਹੇ ਸਨ। ਗੁਰਮੁਖ ਪੰਥ ਸੁਹੇਲੜਾ, ਗੁਰਮੁਖ ਦਾ ਮਾਰਗ ਸੁਖੀ ਕਰਨ ਵਾਲਾ ਹੈ। ਮਨਮੁਖ ਬਾਰ੍ਹਾਂ ਵਾਟ ਫੇਰਿੰਦੇ, ਬਾਰ੍ਹਾਂ ਵਾਟ ਦਾ ਭਾਵ ਕਿਸੇ ਨੇ 10 ਮਾਰਗ ਬਣਾ ਲਏ, ਕਿਸੇ ਨੇ 12। 10 ਨਾਮ ਸੰਨਿਆਸੀ ਹੈ, ਜੋਗੀ 12 ਪੰਥ ਚਲਾਏ। ਇੱਥੇ ਭਾਵ ਕੀ ਹੈ ਕਿ ਮਨਮੁਖ ਅਨੇਕਾਂ ਮਾਰਗਾਂ 'ਤੇ ਚੱਲਣ ਵਾਲੇ ਭਟਕਦੇ ਹਨ। ਆਖੋ ਵਾਹਿਗੁਰੂ। ਫਿਰ ਕਹਿੰਦੇ, ਗੁਰਮੁਖ ਪਾਰ ਲੰਘਾਏਗਾ, ਜਿਹੜਾ ਆਪ ਤਰਨ ਜਾਣਦਾ ਹੈ ਉਹ ਦੂਜਿਆਂ ਨੂੰ ਪਾਰ ਲੰਘਾ ਦਿੰਦਾ ਹੈ। ਮਨਮੁਖ ਡੁੱਬਦਾ ਇਸੇ ਕਰਕੇ ਹੈ ਕਿ ਉਹ ਆਪ ਖੁਦ ਤਰਨ ਨਹੀਂ ਜਾਣਦਾ, ਭਾਵ ਸਾਗਰ ਤੋਂ ਤਰਨਾ ਨਹੀਂ ਜਾਣਦਾ। ਉਸ ਦੀ ਇੱਕ ਭੇੜ ਦੀ ਨਿਆਹੀ ਅਵਸਥਾ ਹੈ, ਭੇਡ ਹੈ, ਪੂਛ ਲੱਗਿਆਂ ਕਿਉਂ ਪਾਰ ਲੰਘੀ ਹੈ। ਭੇੜ ਦੀ ਪੂਛ ਫੜ ਕੇ ਅੱਜ ਤੱਕ ਕੋਈ ਪਾਰ ਨਹੀਂ ਹੋਇਆ। ਨਦੀ ਕਿਨਾਰੇ ਰੁਖੜਾ ਵਿਸਾਓ ਨਾ ਕੀ ਹੈ, ਪੂਤੇ ਕੇਰੀ ਦੋਸਤੀ ਨਿਤ ਸਹਿਸਾ ਜੀ ਹੈ। ਭੂਤ ਨਾਲ ਦੋਸਤੀ ਪਾ ਕੇ ਹਮੇਸ਼ਾ ਡਰ ਬਣਿਆ ਰਹਿੰਦਾ। ਨਦੀ ਦੇ ਕਿਨਾਰੇ 'ਤੇ ਰੁੱਖ ਹੋਵੇ, ਹਮੇਸ਼ਾ ਡਰ ਬਣਿਆ ਰਹਿੰਦਾ ਕਿਤੇ ਡਿੱਗ ਨਾ ਪਵੇ। ਮਨਮੁਖ ਉਸ ਭੇੜ ਦੀ ਨਿਆਈ ਹੈ, ਕੋਈ ਮਨਮੁਖ ਦੇ ਮਗਰ ਲੱਗ ਕੇ ਜੀਵਨ ਗੁਜ਼ਾਰਨਾ ਚਾਹੇ, ਮਨਮੁਖ ਡੁੱਬੇਗਾ ਉਸਦੇ ਮਗਰ ਲੱਗਣ ਵਾਲਾ ਵੀ ਡੁੱਬ ਜਾਏਗਾ। ਪਰ ਗੁਰਮੁਖ ਬਾਰੇ ਕਹਿ, ਇੱਕ ਸਪਿੱਛ ਹੈ ਲੱਖ ਤਰਨ ਦੇ। ਆਖੋ ਵਾਹਿਗੁਰੂ। ਆਪ ਤਾਂ ਤਰਦਾ ਹੀ ਤਰਦਾ, ਉਸਦੇ ਮਗਰ ਲੱਗਣ ਵਾਲੇ ਵੀ ਤਰਦੇ ਹਨ। ਉਹ ਆਪ ਤਾਂ ਛੁਟਕਾਰਾ ਪਾਉਂਦਾ ਹੀ ਪਾਉਂਦਾ, ਉਹ ਆਪ ਛੁੱਟੇ ਪਰਿਵਾਰ ਸਿਓ, ਤਿੰਨ ਪਿੱਛੇ ਸਭ ਜਗਤ ਜੀ। ਅਗਲੀ ਪੰਕਤੀ 'ਚ ਕਹਿੰਦੇ, ਗੁਰਮੁਖ ਜੀਵਨ ਮੁਕਤ ਕਰ, ਜਿਉਂਦੇ ਹੀ ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦੇ ਸਨਮੁਖ ਰਹਿ ਕੇ ਉਹਨਾਂ ਨੇ ਜਾਣ ਲਿਆ ਪ੍ਰਭ ਕੀ ਆ ਗਿਆ ਆਤਮ ਹਿਤਾਵ ਹੈ, ਜੀਵਨ ਮੁਕਤ ਸੋ ਕਹਾ ਹੈ। ਤੈਸਾ ਹਰਕ ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਉਹਨਾਂ ਨੇ ਇਹ ਗੱਲ ਜਾਣ ਲਈ ਹੈ, ਇਸ ਕਰਕੇ ਗੁਰਮੁਖਾਂ ਨੇ ਪ੍ਰਭੂ ਦੀ ਆਗਿਆਕਾਰੀ ਵਿੱਚ ਜੀਵਨ ਦੀ ਜੁਗਤ ਬਣਾਈ। ਅਤੇ ਮਨਮੁਖ ਫਿਰ ਫਿਰ ਜਨਮ ਮਰਨ ਦੇ, ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾਂ ਕਾ, ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਆਖੋ ਵਾਹਿਗੁਰੂ। ਫਿਰ ਕਹਿੰਦੇ ਗੁਰਮੁਖ ਸੁੱਖ ਫਲ ਪਾਏ। ਮੈਂ ਤਾਂ ਕਹਾਂਗਾ ਗੁਰਮੁਖ ਹੋਣਾ ਹੀ ਸੁੱਖ ਫਲ ਹੈ। ਆਖੋ ਵਾਹਿਗੁਰੂ, ਬੇਨਤੀ ਕਰਾਂ, ਗੁਰਮੁਖ ਹੋਣਾ ਹੀ ਸੁੱਖ ਫਲ ਹੈ। ਗੁਰਮੁਖ ਦਾ ਗੁਰਮੁਖ ਹੋਣਾ ਹੀ ਸੁੱਖ ਫਲ ਹੈ। ਗੁਰੂ ਕਿਰਪਾ ਕਰੇ ਸਾਨੂੰ ਐਸਾ ਫਲ ਮਿਲ ਜਾਏ। ਆਖੋ ਵਾਹਿਗੁਰੂ, ਕਿਉਂਕਿ ਗੁਰਮੁਖ ਸੁੱਖ ਫਲਦਾਤ ਸ਼ਬਦ ਸੰਭਾਲੀਅਨ। ਭਾਈ ਗੁਰਦਾਸ ਕਹਿੰਦੇ ਗੁਰਮੁਖ ਸੁੱਖ ਫਲਦਾਤ ਸ਼ਬਦ ਸੰਭਾਲੀਅਨ, ਜੋ ਹਰ ਸਮੇਂ ਸ਼ਬਦ ਨੂੰ ਚੇਤੇ ਰੱਖਦਾ। ਆਖੋ ਵਾਹਿਗੁਰੂ, ਗੁਰੂ ਸ਼ਬਦ ਨੂੰ ਚੇਤੇ ਰੱਖਦਾ, ਗੁਰੂ ਸਿੱਖਿਆ ਨੂੰ ਚੇਤੇ ਰੱਖਦਾ, ਗੁਰੂ ਉਪਦੇਸ਼ ਨੂੰ ਚੇਤੇ ਰੱਖਦਾ। ਮਨਮੁਖ ਆਪਣੇ ਮਨ ਦੇ ਮਗਰ ਲੱਗਣ ਕਰਕੇ ਦੁੱਖ ਪਾਉਂਦਾ। ਆਖੋ ਵਾਹਿਗੁਰੂ, ਉਸ ਦੀ ਹਾਲਤ ਐਸੀ ਹੈ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬੋ ਸਜਾਏ ਪਿਆ ਦੇਸ ਲੰਮੈ। ਫਿਰ ਕਹਿੰਦੇ ਗੁਰਮੁਖ ਦਰਗਾਹ ਸੁਰਖੁਰੂ। ਆਖੋ ਵਾਹਿਗੁਰੂ, ਮਨਮੁਖ ਜੰਮਪੁਰ ਦੰਡ ਸਹੰਦੇ, ਗੁਰਮੁਖ ਆਪ ਗਵਾਇਆ। ਕਿਉਂਕਿ ਗੁਰਮੁਖ ਜਾਣ ਗਿਆ ਕਿ ਸੁੱਖ ਫਲ ਮਿਲਦਾ ਹੀ ਆਪ ਗਵਾ ਕੇ ਹੈ। ਗੁਰਮੁਖ ਸੁੱਖ ਫਲ ਪਾਏ ਆਪ ਗਵਾਇਆ। ਆਖੋ ਵਾਹਿਗੁਰੂ, ਉਹ ਸੱਚ ਪਿੱਤਰ ਬਾਣੀ ਵੀ ਅੰਮ੍ਰਿਤ ਬਚਨ ਦੁਆਰਾ ਇਹ ਕਹਿੰਦੇ ਨੇ ਆਪ ਗਵਾਈ ਹੈ ਤਾਂ ਸ਼ੋ ਪਾਈ ਹੈ। ਆਖੋ ਵਾਹਿਗੁਰੂ, ਪਰ ਜਿਨ੍ਹਾਂ ਨੇ ਆਪ ਨਹੀਂ ਗਵਾਇਆ ਉਹ ਮਨਮੁਖ ਆਪਣੇ ਹੰਕਾਰ ਵਿੱਚ ਆਪ ਛੱਡਦੇ ਹਨ। ਪਰ ਭਾਈ ਗੁਰਦਾਸ ਖੀੜ ਕਹਿੰਦੇ ਬੰਦੀ ਅੰਦਰ ਵਿਰਲੇ ਬੰਦੇ, ਹੈਨ ਵਿਰਲੇ ਨਾਹੀਂ ਕਣੇ ਫੈਲ ਫਕੜ ਸੰਸਾਰ। ਹੁਣ ਸਵਾਲ ਇਹ ਆਉਂਦਾ ਕਿ ਫਿਰ ਗੁਰਮੁਖ ਦਾ ਸਰੂਪ ਕੀ ਹੈ? ਆਖੋ ਅਤੇ ਮਨਮੁਖ ਦਾ ਰੂਪ ਕੀ ਹੈ? ਆਖੋ ਵਾਹਿਗੁਰੂ, ਇਤਨੀ ਗੱਲ ਸਮਝ ਆਈ ਕਿ ਉੱਤਮ ਮਨੁੱਖਾਂ ਵਿੱਚੋਂ ਸਰਬ ਉੱਤਮ ਮਨੁੱਖ ਹੈ ਗੁਰਮੁਖ। ਆਖੋ ਵਾਹਿਗੁਰੂ, ਉਸ ਦਾ ਪੰਥ ਵੀ ਸੁਹੇਲੜਾ ਹੈ, ਮਨਮੁਖ ਦਾ ਪੰਥ ਭਟਕਣ ਵਾਲਾ ਹੈ। ਪਰ ਗੁਰਮੁਖ ਦਾ ਸਰੂਪ ਕੀ ਹੈ ਅਤੇ ਮਨਮੁਖ ਦਾ ਰੂਪ ਕੀ ਹੈ? ਆਖੋ ਵਾਹਿਗੁਰੂ, ਜਦੋਂ ਗੁਰਮੁਖ ਸਰੂਪ ਦੀ ਵਿਚਾਰ ਕਰੀਏ ਤੇ ਇਹ ਮਹਿਸੂਸ ਹੁੰਦਾ ਕਿ ਗੁਰਮੁਖ ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵਨ ਦੀ ਹਰ ਕਿਰਿਆ ਗੁਰੂ ਨੂੰ ਮੁੱਖ ਰੱਖ ਕੇ ਕਰਦਾ। ਉਸ ਦੀ ਜੀਵਨ ਦੀ ਜੁਗਤ ਗੁਰੂ ਦੀ ਸੋਚ ਮੁਤਾਬਕ ਹੈ। ਉਸਨੇ ਹਰ ਸਮੇਂ ਗੁਰੂ ਨੂੰ ਅੱਗੇ ਰੱਖਿਆ। ਗੁਰੂ ਦੀ ਕਿਰਪਾ ਨਾਲ ਜੇ ਕੁਝ ਕਰਨ ਜੋਗਾ ਵੀ ਹੋਵੇ ਫਿਰ ਵੀ ਆਪਣੇ ਆਪ ਨੂੰ ਨਹੀਂ ਗਣਾਉਂਦਾ। ਇਹ ਗੁਰਮੁਖ ਦੀ ਨਿਸ਼ਾਨੀ ਹੈ। ਜਿਵੇਂ ਗੁਰਮੁਖ ਬੋਲੇ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਛ ਹਰ ਕੀਆ ਪਿਓ ਕਬੀਰ ਕਬੀਰ। ਆਖੋ ਵਾਹਿਗੁਰੂ, ਅਸੀਂ ਤਾਂ ਸਾਨੂੰ ਕੁਝ ਵੀ ਨਹੀਂ ਆਉਂਦਾ ਫਿਰ ਆਪਣੇ ਆਪ ਨੂੰ ਗਣਾਉਣ ਲੱਗ ਪੈਂਦੇ ਹਾਂ। ਆਖੋ ਵਾਹਿਗੁਰੂ, ਸਾਡੇ ਵਿੱਚ ਗੁਣ ਕੁਛ ਵੀ ਨਹੀਂ ਹੁੰਦਾ ਲੇਕਿਨ ਅਸੀਂ ਆਪਣੇ ਗੁਣਾਂ ਦਾ ਮਾਣ ਕਰਨ ਲੱਗ ਪੈਂਦੇ ਹਾਂ। ਪਰ ਗੁਰਮੁਖ ਇਸ ਤਰ੍ਹਾਂ ਨਹੀਂ ਕਰਦਾ। ਗੁਰਮੁਖ ਗੁਰੂ ਦੀ ਕਿਰਪਾ ਨਾਲ ਸਭ ਕੁਝ ਪ੍ਰਾਪਤ ਕਰਕੇ ਵੀ ਫਿਰ ਵੀ ਆਪਣੇ ਆਪ ਨੂੰ ਨਹੀਂ ਗਣਾਉਂਦਾ ਅਤੇ ਕਹਿੰਦਾ ਨਾ ਹਮ ਕੀ ਆ, ਨਾ ਅਸੀਂ ਕੁਝ ਕੀਤਾ, ਨਾ ਅਸੀਂ ਕੁਝ ਕਰ ਸਕਦੇ ਹਾਂ, ਨਾ ਸਾਡਾ ਕੋਈ ਸਰੀਰ ਕਰ ਸਕਦਾ। ਭਗਤ ਕਬੀਰ ਜੀ ਕਹਿੰਦੇ ਅੱਜ ਜੋ ਸੰਸਾਰ ਦੇ ਲੋਕ ਮੈਨੂੰ ਕਬੀਰ ਕਬੀਰ ਕਰਕੇ ਕਹਿ ਰਹੇ ਹਨ ਇਹ ਮੇਰੀ ਆਪਣੀ ਕਾਲਨਾ ਨਾਲ ਨਹੀਂ। ਆਖੋ ਵਾਹਿਗੁਰੂ, ਇਹ ਉਸਦੇ ਤ੍ਰਿਪਣ ਕਰਕੇ ਹੈ, ਉਸਦੀ ਬਖਸ਼ਿਸ਼ ਕਰਕੇ ਹੈ, ਦਾਤ ਉਸਦੇ ਦਿੱਤਿਆਂ ਮਿਲਦੀ ਹੈ। ਜੇ ਅਗਰ ਉਸਦੀ ਕਿਰਪਾ ਦੇ ਨਾਲ ਵਿਕਾਰ ਮਰੇ ਹਨ ਇਹ ਮਾਇਆ ਦੀ ਮਮਤਾ ਮਰੀ ਹੈ, ਮੇਰੀ ਕਾਲਨਾ ਨਾਲ ਨਹੀਂ। ਆਖੋ ਵਾਹਿਗੁਰੂ, ਜੋ ਕੁਝ ਕਰਨ ਵਾਲਾ ਹੈ ਉਹ ਹੈ। ਤਾਂਹੀਓ ਪਿੱਤਰ ਬਾਣੀ ਕਿਹਾ ਗੁਰਮੁਖ ਇਹ ਮਨ ਲਿਓ ਸਵਾਰ, ਗੁਰਮੁਖ ਇਹ ਮਨ ਲਿਆ ਸਵਾਰ ਹੋਮੇ ਅੰਦਰੋਂ ਤਜੇ ਵਿਕਾਰ। ਗੁਰਮੁਖ ਨੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਉਸ ਕਸਵੱਟੀ 'ਤੇ ਚੱਲਦਿਆਂ ਆਪਣੇ ਅੰਦਰੋਂ ਹੋਮੇ ਤੇ ਵਿਕਾਰ ਮਾਰ ਰਹੇ ਹਨ। ਮਨਮੁਖ ਦਾ ਫਿਰ ਰੂਪ ਕੀ ਹੈ? ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਮਨਮੁਖ ਦਾ ਰੂਪ ਦੱਸਦੇ ਹੋਏ ਬੋਲੇ, ਮਨਮੁਖ ਉਹ ਹੈ ਜਿਹੜਾ ਹਰ ਸਮੇਂ ਮਨ ਦੇ ਮਗਰ ਚੱਲਦਾ ਹੈ। ਉਸਨੇ ਹਮੇਸ਼ਾ ਹੀ ਮਨ ਨੂੰ ਮੁੱਖ ਰੱਖਿਆ। ਜੀਵਨ ਦੀ ਹਰ ਕਿਰਿਆ ਵਿੱਚ ਉਸਨੇ ਮਨ ਦੀ ਮੰਨੀ ਹੈ। ਕੋਈ ਉਸਦੇ ਮਨ ਨੂੰ ਸਮਝਾਉਣਾ ਚਾਹੇ, ਉਹ ਕਿਸੇ ਸਮਝਾਏ ਵੀ ਨਹੀਂ ਮੰਨਦਾ। ਆਖੋ ਭਾਈ, ਉਹ ਤਾਂ ਚੰਗੀ ਗੱਲ ਸੁਣਨ ਨੂੰ ਤਿਆਰ ਨਹੀਂ। ਸੁਣਦਾ ਵੀ ਉਹੀ ਕੁਛ ਹੈ ਜਿਹੜਾ ਉਸਦੇ ਮਨ ਨੂੰ ਚੰਗਾ ਲੱਗਦਾ, ਕਰਨ ਜੋਗਾ ਕੁਛ ਵੀ ਨਹੀਂ। ਅਤੇ ਬੋਲਦਾ ਕੀ ਹੈ? ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਵਾਹ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆ। ਕਰਨ ਜੋਗਾ ਕੁਛ ਨਹੀਂ। ਕਹਿੰਦਾ ਅਸੀਂ ਕੀਤਾ, ਅਸੀਂ ਕਰਾਂਗੇ, ਕਰਨੇ ਵਾਲਾ ਤਾਂ ਵਿਸਾਰ ਛੱਡਿਆ। ਔਰ ਐਸੀ ਗੱਲ ਕਹੀ ਸਤਿਗੁਰਾਂ ਨੇ ਇਹਨਾਂ ਬਾਰੇ, ਕਹਿੰਦੇ ਜੇ ਉਹ ਮੈਂ ਤੁਹਾਨੂੰ ਦਿਖਾਵਾਂ ਇਹ ਕੌਣ ਹਨ ਮਨਮੁਖ। ਨਾਨਕ ਤੇ ਨਰ ਅਸਲ ਖਰ, ਆਖੋ ਵਾਹਿਗੁਰੂ, ਇਹ ਅਸਲੀ ਖੋਤੇ ਹਨ। ਜੇ ਬਿਨ ਗੁਣ ਗਰਭ ਕਰੰਥ, ਆਖੋ ਵਾਹਿਗੁਰੂ। ਇਤਨੀ ਵੱਡੀ ਗੱਲ ਜੋ ਮਨਮੁਖ ਨੂੰ ਕਹਿ ਦਿੱਤੀ। ਕਹਿੰਦੇ ਨਾਨਕ ਤੇ ਨਰ ਅਸਲ ਖਰ ਅਸਲੀ ਖੋਤੇ ਹਨ, ਜੇ ਬਿਨ ਗੁਣ ਗਰਭ ਕਰੰਥ, ਜੋ ਬਿਨਾਂ ਗੁਣਾਂ ਤੋਂ ਹੰਕਾਰ ਕਰਦੇ ਹਨ। ਇਹਨਾਂ ਮਨਮੁੱਖਾਂ ਦੀ ਪਹਿਚਾਣ ਕਰਾਉਂਦੇ ਪਿੱਤਰ ਬਾਣੀ ਨੇ ਇੱਕ ਪੰਕਤੀ ਵਿੱਚ ਕਿਹਾ, ਕਹਿੰਦੇ ਮਨਮੁੱਖ ਦੀ ਪਹਿਚਾਣ ਕਰਾਉਂਦਾ। ਸਤਿਗੁਰੂ ਕਹਿੰਦੇ, ਦਿੰਦੇ ਥਾਵੋਂ ਦਿੱਤਾ ਚੰਗਾ, ਮਨਮੁੱਖ ਐਸਾ ਜਾਣੀਏ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਜਿਹੜਾ ਦਿੰਦੇ ਨਾਲੋਂ ਦਿੱਤੇ ਨੂੰ ਚੰਗਾ ਸਮਝੇ, ਜਿਹੜਾ ਦਾਤੇ ਨਾਲੋਂ ਦਾਤਾ ਨੂੰ ਚੰਗਾ ਸਮਝੇ, ਆਖੋ ਵਾਹਿਗੁਰੂ। ਦਾਤੇ ਨੂੰ ਭੁੱਲ ਜਾਏ ਤੇ ਦਾਤਾ ਨਾਲ ਪਿਆਰ ਕਰੇ, ਉਸ ਨੂੰ ਮਨਮੁੱਖ ਕਹਿੰਦੇ ਹਨ। ਆਖੋ, ਅਸੀਂ ਤੁਸੀਂ ਝਾਤੀਆਂ ਮਾਰੀਏ ਮਨ ਵਿੱਚ। ਅਸੀਂ ਪਰਮਾਤਮਾ ਤੋਂ ਕੁਝ ਮੰਗਦੇ ਹਾਂ, ਉਹ ਮਿਲ ਜਾਂਦਾ ਹੈ। ਉਸ ਨੂੰ ਤਾਂ ਅਸੀਂ ਬੜਾ ਪਿਆਰ ਕਰਦੇ ਹਾਂ, ਉਸ ਨੂੰ ਤਾਂ ਅਸੀਂ ਕਹਿੰਦੇ ਹਾਂ ਮੇਰੀ ਆਪਣੀ ਹੈ। ਖਿਆਲ ਕਰਨਾ, ਪੁੱਤਰ ਮਿਲ ਗਿਆ, ਸਾਰੇ ਕਹਿੰਦੇ ਮੇਰਾ ਆਪਣਾ ਪੁੱਤਰ ਹੈ। ਮਕਾਨ ਦਾਤੇ ਕੋਲ ਮਿਲ ਗਿਆ, ਕਹਿੰਦੇ ਮੇਰਾ ਆਪਣਾ ਮਕਾਨ ਹੈ। ਪਰ ਕਦੇ ਨਹੀਂ ਸੋਚਿਆ ਜੇ ਉਸਦੀ ਦਿੱਤੀ ਹੋਈ ਦਾਤ ਮੇਰੀ ਆਪਣੀ, ਜੋ ਦਾਤਾ ਦੇਣ ਵਾਲਾ ਮੇਰਾ ਆਪਣਾ ਕਿਉਂ ਨਹੀਂ? ਆਖੋ, ਜੇ ਦਾਤਾ ਮੇਰਾ ਆਪਣਾ ਹੈ, ਉਸਦੀ ਹਰ ਵਸਤੂ ਫਿਰ ਮੇਰੀ ਆਪਣੀ ਹੈ। ਜੇ ਦਾਤਾ ਮੇਰਾ ਆਪਣਾ ਨਹੀਂ ਨਾ, ਤੂੰ ਬੇਸ਼ੱਕ ਆਪਣੀ ਕਈ ਜਾਇਦਾਦ ਨੂੰ, ਉਹ ਵੀ ਤੇਰੀ ਆਪਣੀ ਨਹੀਂ। ਆਖੋ, ਕਹਿੰਦੇ ਮਨਮੁੱਖ ਉਹ ਹੈ, ਮਨਮੁੱਖ ਦਾ ਰੂਪ ਉਹ ਹੈ ਜਿਹੜਾ ਦਿੰਦੇ ਨਾਲੋਂ ਦਿੱਤੇ ਨੂੰ ਚੰਗਾ ਸਮਝਦਾ ਹੈ। ਆਖੋ ਭਾਈ, ਹੁਣ ਅਗਲਾ ਸਵਾਲ ਆਉਂਦਾ ਹੈ, ਫਿਰ ਇਹ ਜੋ ਉੱਤਮ ਜਾਮਾ ਹੈ ਗੁਰਮੁਖ ਦਾ, ਇਹ ਗੁਰਮੁਖਤਾ ਪ੍ਰਾਪਤ ਕਿਵੇਂ ਹੁੰਦੀ ਹੈ? ਆਖੋ ਭਾਈ, ਇਹ ਵੀ ਗੱਲ ਠੀਕ ਜਾਪੀ ਕਿ 84 ਲੱਖ ਜੂਨਾਂ 'ਚੋਂ ਉੱਤਮ ਜਾਮਾ ਮਨੁੱਖ ਦਾ, ਉਹਨਾਂ ਉੱਤਮ ਜਾਮੇ ਵਾਲੇ ਮਨੁੱਖਾਂ 'ਚੋਂ ਸਰਵ ਉੱਤਮ ਜਾਮਾ ਗੁਰਮੁਖ ਦਾ। ਇਹ ਵੀ ਸਮਝ ਆਈ ਗੁਰਮੁਖ ਦਾ ਸਰੂਪ, ਗੁਰੂ ਦੇ ਸਨਮੁੱਖ ਰਹਿਣ ਵਾਲਾ, ਮਨਮੁੱਖ ਦਾ ਰੂਪ, ਮਨ ਦੇ ਮਗਰ ਲੱਗਣ ਵਾਲਾ। ਫਿਰ ਇਹ ਵਿਚਾਰਿਆ ਜਾਏ ਕਿ ਇਹ ਮਨੁੱਖੀ ਜਾਮਾ ਪਾ ਕੇ ਗੁਰਮੁਖਤਾ ਕਿਵੇਂ ਮਿਲਦੀ ਹੈ? ਆਖੋ ਵਾਹਿਗੁਰੂ। ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ, ਕਬੀਰ ਚੰਦਨ ਕਾ ਬਿਰਵਾ ਪਲਾ, ਬੇੜਿਓ ਤਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਆਖੋ ਵਾਹਿਗੁਰੂ। ਚੰਦਨ ਦਾ ਬ੍ਰਿਖਸ਼ ਪਲਾ ਹੈ, ਉਸਦੇ ਨਜ਼ਦੀਕ ਬੇਸ਼ੱਕ ਤਾਕ ਤੇ ਪਲਾਸ ਹੋਵੇ, ਕੋਈ ਬ੍ਰਿਖਸ਼ ਹੋਵੇ, ਉਹ ਚੰਦਨ ਬਣਾ ਦਿੰਦਾ ਹੈ। ਬੇਨਤੀ ਕਰਾਂ, ਬ੍ਰਿਖਸ਼ ਤਾਂ ਹੋਰ ਵੀ ਹਨ ਚੰਗੇ ਚੰਗੇ ਫਲਾਂ ਵਾਲੇ, ਚੰਗੇ ਚੰਗੇ ਰਸਾਂ ਵਾਲੇ, ਚੰਗੇ ਚੰਗੇ ਸੁਗੰਧੀਆਂ ਵਾਲੇ ਫੁੱਲਾਂ ਵਾਲੇ ਵੀ ਬ੍ਰਿਕਸ਼ ਹਨ। ਪਰ ਉਹਨਾਂ ਸਾਰਿਆਂ ਬ੍ਰਿਕਸ਼ਾਂ 'ਚੋਂ ਚੰਦਨ ਨੂੰ ਕਿਉਂ ਪਲਾ ਕੇ ਆ ਗਿਆ? ਹੋਰ ਇਸ ਤੋਂ ਬੜੇ ਬੜੇ ਮਿੱਠੇ ਰਸਾਂ ਵਾਲੇ ਫਲ ਦੇਣ ਵਾਲੇ ਬ੍ਰਿਕਸ਼ਾਂ ਨੇ, ਬੜੇ ਬੜੇ ਸੁਗੰਧੀ ਦੇਣ ਵਾਲੇ ਖਿੜੇ ਹੋਏ ਫੁੱਲਾਂ ਵਾਲੇ ਵੀ ਬ੍ਰਿਕਸ਼ ਹਨ, ਪਰ ਉਹਨਾਂ ਨੂੰ ਕਿਉਂ ਨਹੀਂ ਭਲਾ ਗਿਆ? ਇੱਕ ਚੰਦਨ ਨੂੰ ਕਿਉਂ ਭਲਾ ਗਿਆ? ਆਖੋ ਭਾਈ, ਚੰਦਨ ਤਾਂ ਹੈ ਵੀ 52 ਉਂਗਲਾਂ ਦਾ, ਇਸ ਤੋਂ ਵੱਡੇ ਵੱਡੇ ਬ੍ਰਿਕਸ਼ ਹਨ, ਉੱਚੇ ਉੱਚੇ ਬ੍ਰਿਕਸ਼ ਹਨ। ਕਾਰਨ ਇੱਕੋ ਹੀ ਹੈ, ਤੁਸੀਂ ਇੱਕ ਬ੍ਰਿਕਸ਼ ਅੰਬ ਦਾ ਲੈ ਲਓ, ਅੰਬ ਦੇ ਬ੍ਰਿਕਸ਼ ਦਾ ਰਸ ਸਿਰਫ ਅੰਬ ਦੇ ਫਲ ਵਿੱਚ ਹੈ, ਉਸਦੇ ਤਨੇ ਵਿੱਚ ਨਹੀਂ, ਉਸਦੀ ਜੜ ਵਿੱਚ ਨਹੀਂ, ਉਸਦੀਆਂ ਟਾਹਣੀਆਂ ਵਿੱਚ ਨਹੀਂ, ਉਸਦੇ ਪੱਤਿਆਂ ਵਿੱਚ ਨਹੀਂ। ਤੁਸੀਂ ਬ੍ਰਿਕਸ਼ ਦੇ ਪੱਤੇ ਨੂੰ ਚੂਸ ਕੇ ਅੰਬ ਦਾ ਰਸ ਨਹੀਂ ਮਾਣ ਸਕਦੇ, ਟਾਹਣੀਆਂ ਨੂੰ ਚੂਸ ਕੇ ਅੰਬ ਦਾ ਰਸ ਨਹੀਂ ਮਾਣ ਸਕਦੇ, ਉਹਨਾਂ ਦੇ ਫੁੱਲਾਂ ਨੂੰ ਚੂਸ ਕੇ ਅੰਬ ਦਾ ਰਸ ਨਹੀਂ ਮਾਣ ਸਕਦੇ। ਜੇ ਮਾਣੋਗੇ ਤਾਂ ਸਿਰਫ ਫਲ ਵਿੱਚੋਂ, ਬਾਕੀ ਸਾਰੇ ਬ੍ਰਿਕਸ਼ ਜੋ ਹਨ ਉਹਨਾਂ ਦੇ ਰਸ ਜਾਂ ਉਹਨਾਂ ਦੀਆਂ ਸੁਗੰਧੀਆਂ ਸਿਰਫ ਫਲਾਂ ਅਤੇ ਫੁੱਲਾਂ ਵਿੱਚ ਹਨ, ਪਰ ਚੰਦਨ ਨੂੰ ਜਿੱਥੋਂ ਮਰਜ਼ੀ ਸੁੰਘ ਕੇ ਵੇਖੋ ਤੁਹਾਨੂੰ ਸੁਗੰਧੀ ਆਏਗੀ। ਚਾਹੇ ਜੜ ਨੂੰ ਸੁੰਘ ਕੇ ਵੇਖ ਲਓ, ਚਾਹੇ ਤਨੇ ਨੂੰ ਸੁੰਘ ਕੇ ਵੇਖ ਲਓ, ਚਾਹੇ ਟਾਹਣੀਆਂ ਨੂੰ ਸੁੰਘ ਕੇ ਵੇਖ ਲਓ, ਚਾਹੇ ਪੱਤਿਆਂ ਨੂੰ ਸੁੰਘ ਕੇ ਵੇਖ ਲਓ, ਜਿੱਥੋਂ ਵੀ ਸੁੰਘ ਕੇ ਵੇਖੋਗੇ ਤੁਹਾਨੂੰ ਸੁਗੰਧੀ ਆਏਗੀ। ਇਸ ਕਰਕੇ ਕਹਿੰਦੇ ਚੰਦਨ ਦਾ ਬ੍ਰਿਕਸ਼ ਭਲਾ ਕਿਹਾ, ਇਸਦੇ ਨਜ਼ਦੀਕ ਜੋ ਬ੍ਰਿਕਸ਼ ਹਨ ਸੰਗ ਕਰਨ ਵਾਲੇ ਕਹਿੰਦੇ ਉਹ ਸੁਗੰਧੀ ਲੈ ਕੇ, ਉਹ ਵੀ ਚੰਦਨ ਦੀ ਸੁਗੰਧੀ ਕਰਕੇ ਉਹ ਵੀ ਚੰਦਨ ਰੂਪ ਹੁੰਦੇ ਹਨ। ਆਖੋ ਵਾਹਿਗੁਰੂ। ਪਰ ਭਾਈ ਗੁਰਦਾਸ ਜੀ ਨੇ 15ਵੀਂ ਵਾਰ ਦੀ 20ਵੀਂ ਪੌੜੀ ਵਿੱਚ ਇਸ ਗੱਲ ਨੂੰ ਹੋਰ ਖੋਲਿਆ। ਆਖੋ ਭਾਈ ਗੁਰਦਾਸ ਬੋਲੇ, ਵਣ ਵਣ ਵਿੱਚ ਵਣਸ ਪਥ, ਚੰਦਨ ਬਾਜ ਨਾ ਚੰਦਨ ਹੋਈ। ਆਖੋ ਭਾਈ, ਵਣ ਵਣ ਵਿੱਚ ਵਣਸ ਪਥ, ਚੰਦਨ ਬਾਜ ਨਾ ਚੰਦਨ ਹੋਈ, ਪਰਬਤ ਪਰਬਤ ਅਸ਼ਟ ਧਾਤ, ਪਾਰਸ ਬਿਨ ਨਾ ਕੰਚਨ ਸੋਈ, ਚਾਰ ਵਰਨ ਛੇ ਦਰਸ਼ਨਾ, ਸਾਧ ਸੰਗਤ ਬਿਨ ਸਾਧ ਨਾ ਕੋਈ, ਗੁਰ ਉਪਦੇਸ਼ ਅਵੇਸ਼ ਕਰ, ਗੁਰਮੁਖ ਸਾਧ ਸੰਗਤ ਜਾਣੋਈ, ਸ਼ਬਦ ਸੁਰਤ ਲਿਵਲੀਨ ਹੋਏ, ਪਿਰਮ ਪਿਆਲਾ ਅਪਿਓ ਪਿਓਈ, ਮਨ ਉਨ ਮਨ ਤਨ ਦੁਬਲੇ, ਦੇਹ ਵਦੇਹ ਸਨੇਹ ਸਥੋਈ, ਗੁਰਮੁਖ ਸੁਖ ਫਲ ਅਲੱਖ ਲਖੋਈ। ਆਖੋ ਵਾਹਿਗੁਰੂ। ਭਾਈ ਗੁਰਦਾਸ ਜੀ ਇਸ 15ਵੀਂ ਵਾਰ ਦੀ 20ਵੀਂ ਪੌੜੀ ਵਿੱਚ ਕਹਿ ਗਏ, ਚੰਦਨ ਬਾਜ ਨਾ ਚੰਦਨ ਹੋਈ। ਜਿਤਨੀ ਮਰਜ਼ੀ ਬਨਸਪਤੀ ਹੋਵੇ ਵਣ ਵਣ ਵਿੱਚ, ਲੇਕਿਨ ਚੰਦਨ ਤੋਂ ਬਾਅਦ ਚੰਦਨ ਨਹੀਂ। ਬੇਸ਼ੱਕ ਅਸ਼ਟ ਧਾਤਾਂ ਅੱਠ ਧਾਤਾਂ ਪਰਬਤ ਪਰਬਤ ਵਿੱਚ ਹਨ, ਪਰ ਪਾਰਸ ਤੋਂ ਬਿਨਾਂ ਇਹ ਸੋਨਾ ਨਹੀਂ ਬਣ ਸਕਦੀਆਂ। ਫਿਰ ਕਹਿੰਦੇ, ਚਾਰ ਵਰਨ ਵੀ ਹਨ, ਛੇ ਭੇਖ ਵੀ ਹਨ ਸੰਸਾਰ ਦੇ ਅੰਦਰ, ਪਰ ਸਾਧ ਸੰਗਤ ਤੋਂ ਬਿਨਾਂ ਕੋਈ ਸਾਧੂ ਨਹੀਂ। ਆਖੋ ਵਾਹਿਗੁਰੂ। ਸਾਧ ਸੰਗਤ ਬਿਨ ਸਾਧ ਨਾ ਹੋਈ। ਆਖੋ ਵਾਹਿਗੁਰੂ। ਸਿਰਫ ਭੇਖ ਧਾਰਨ ਦੇ ਨਾਲ ਜਾਂ ਆਪਣੇ ਆਪ ਨੂੰ ਕੁਝ ਕਹਿਲਾਉਣ ਦੇ ਨਾਲ ਸਾਧੂ ਨਹੀਂ। ਮੈਂ ਇੱਕ ਬੇਨਤੀ ਕਰਾਂਗਾ, ਕਿਸੇ ਗੱਲ ਨੂੰ ਕਹਿਲਾਉਣ ਦੇ ਨਾਲ ਨਹੀਂ ਗੱਲ ਬਣਨ ਦੀ ਹੈ। ਸਿੱਖ ਕਹਿਲਾਉਣ ਦੇ ਨਾਲ ਕੋਈ ਸਿੱਖ ਨਹੀਂ, ਸਿੱਖ ਬਣਨ ਦੇ ਨਾਲ ਸਿੱਖ ਹੈ। ਧਰਮੀ ਕਹਿਲਾਉਣ ਦੇ ਨਾਲ ਕੋਈ ਧਰਮੀ ਨਹੀਂ, ਧਰਮੀ ਬਣਨ ਦੇ ਨਾਲ ਕੋਈ ਧਰਮੀ ਹੈ। ਸਤਸੰਗੀ ਕਹਿਲਾਉਣ ਦੇ ਨਾਲ ਕੋਈ ਸਤਸੰਗੀ ਨਹੀਂ, ਸਤਸੰਗੀ ਬਣਨ ਦੇ ਨਾਲ ਕੋਈ ਸਤਸੰਗੀ ਹੈ। ਆਪਣੇ ਆਪ ਨੂੰ ਕਹਿਲਾਈ ਜੇ ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਦਾ ਸਿੱਖ ਬਣਨ ਦੇ ਨਾਲ ਕੋਈ ਗੁਰੂ ਦਾ ਸਿੱਖ ਹੋਏਗਾ। ਆਖੋ ਵਾਹਿਗੁਰੂ। ਕਹਿਲਾਉਣ ਦੇ ਨਾਲ ਨਹੀਂ। ਕਹਿੰਦੇ ਸਾਧ ਸੰਗਤ ਬਿਨ ਸਾਧ ਨਾ ਕੋਈ। ਕਹਿੰਦੇ ਗੁਰ ਉਪਦੇਸ਼ ਅਵੇਸ਼ ਕਰ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਹਿਰਦੇ 'ਚ ਵਸਾ ਲਿਆ, ਉਹਨਾਂ ਨੇ ਸਾਧ ਸੰਗਤ ਨੂੰ ਜਾਣਿਆ ਇਉਂ ਕਹਿ ਗਏ, ਗੁਰਮੁਖ ਦਾ ਜਨਮ ਹੀ ਸਾਧ ਸੰਗਤ ਦੀ ਕੁੱਕੋਂ ਹੁੰਦਾ। ਆਖੋ ਵਾਹਿਗੁਰੂ, ਮਾਂ ਦੀ ਕੁੱਖੋਂ ਮਨੁੱਖ ਜਨਮ ਲੈਂਦਾ, ਮਾਂ ਦੀ ਕੁੱਖੋਂ ਮਨੁੱਖ ਜਨਮ ਲੈ ਕੇ ਜਦੋਂ ਸਾਧ ਸੰਗਤ ਦੀ ਕੁੱਖੋਂ ਜਨਮ ਲੈਂਦਾ ਉਸ ਨੂੰ ਗੁਰਮੁਖ ਕਹਿੰਦੇ ਹਨ। ਆਖੋ ਵਾਹਿਗੁਰੂ। ਇਸ ਕਰਕੇ ਹੇ ਬੰਦੇ, 84 ਲੱਖ ਜੂਨਾਂ 'ਚੋਂ ਉੱਤਮ ਜੂਨ ਜ਼ਰੂਰ ਹੈ ਮਨੁੱਖ ਦੀ, ਲੇਕਿਨ ਤੂੰ ਇਹ ਜਾਮਾ ਪਾ ਕੇ ਵੀ ਜਿੰਨੀ ਦੇਰ ਤੱਕ ਪਰਮਾਤਮਾ ਦੀ ਸਤ ਸੰਗਤ ਵਿੱਚੋਂ ਜਨਮ ਨਹੀਂ ਲੈ ਲੈਂਦਾ ਤੂੰ ਗੁਰਮੁਖ ਨਹੀਂ ਹੋ ਸਕਦਾ। ਕਹਿੰਦੇ ਨੇ ਫਿਰ ਜਿਨ੍ਹਾਂ ਨੇ ਸਾਧ ਸੰਗਤ ਦੀ ਕੁੱਖੋਂ ਜਨਮ ਲਿਆ ਉਹਨਾਂ ਨੇ ਗੁਰੂ ਸ਼ਬਦ ਨਾਲ ਸੁਰਤ ਜੋੜ ਕੇ ਉਹਨਾਂ ਨੇ ਤੁਰਿਆ ਪਦ ਨੂੰ ਪ੍ਰਾਪਤ ਕੀਤਾ ਹੈ। ਪਰਮੇਸ਼ਰ ਦਾ ਪ੍ਰੇਮ ਪਿਆਲਾ ਪੀ ਕੇ ਆਤਮਕ ਅਡੋਲਤਾ ਵਿੱਚ ਆਪਣੇ ਆਪ ਨੂੰ ਟਿਕਾਇਆ, ਉਹਨਾਂ ਦੀ ਐਸੀ ਅਵਸਥਾ, ਚੌਥੇ ਪਦ ਕੋ ਜੋ ਨਰ ਚੀਨੇ ਤਿੰਨ ਹੀ ਪਰਮ ਪਦ ਪਾਇਆ। ਆਖੋ ਵਾਹਿਗੁਰੂ। ਚੌਥੇ ਪਦ ਕੋ ਜੋ ਨਰ ਚੀਨੇ ਤਿੰਨ ਹੀ ਪਰਮ ਪਦ ਪਾਇਆ। ਆਖੋ ਵਾਹਿਗੁਰੂ। ਕਹਿੰਦੇ ਉਹ ਕਮਾਈ ਕਰਦੇ ਹੋਏ ਬੇਸ਼ੱਕ ਉਹਨਾਂ ਦਾ ਸਰੀਰ ਦੁਬਲਾ ਹੋ ਜਾਂਦਾ ਹੈ, ਲੇਕਿਨ ਉਤਨਾ ਮਨ ਹੀ ਚੜ੍ਹਦੀਆਂ ਕਲਾ ਵਿੱਚ ਜਾਂਦਾ ਹੈ ਅਤੇ ਉਹ ਦੇਹ ਹੁੰਦਿਆਂ ਹੋਇਆਂ ਵੀ ਦੇਹ ਦਾ ਮਾਣ ਨਹੀਂ ਕਰਦੇ। ਆਖੋ ਵਾਹਿਗੁਰੂ। ਉਹ ਗੁਰਮੁਖ ਸੁੱਖ ਫਲ ਪ੍ਰਾਪਤ ਕਰਦੇ ਹਨ ਜਿਹੜਾ ਲੱਖਿਆ ਨਹੀਂ ਜਾ ਸਕਦਾ। ਹੁਣ ਸਵਾਲ ਇਹ ਆਇਆ, ਜੇ ਚੰਦਨ ਤੋਂ ਬਾਅਦੋਂ ਕੋਈ ਚੰਦਨ ਨਹੀਂ, ਆਖੋ ਵਾਹਿਗੁਰੂ, ਅਤੇ ਚੰਦਨ ਦਾ ਸੰਗ ਕਰਨ ਦੇ ਨਾਲ ਕੋਈ ਚੰਦਨ ਬਣ ਸਕਦਾ ਹੈ, ਇਸੇ ਤਰ੍ਹਾਂ ਸਤ ਸੰਗਤ ਵਿੱਚ ਗੁਰ ਸ਼ਬਦ ਰੂਪੀ ਚੰਦਨ ਵਰਤਦਾ ਹੈ। ਆਖੋ ਵਾਹਿਗੁਰੂ। ਆਖਿਆ ਅਪਾਰ ਬ੍ਰਹਮ ਗੁਰੂ ਰੂਪ ਹੋਏ ਸਾਧ ਸੰਗਤ ਗੁਰ ਸ਼ਬਦ ਸਮਾਇਆ, ਪਾਰ ਬ੍ਰਹਮ ਗੁਰ ਸ਼ਬਦ ਰਾਹੀਂ ਗੁਰੂ ਵਿੱਚ ਵਰਤੇ ਅਤੇ ਗੁਰੂ ਗੁਰ ਸ਼ਬਦ ਰਾਹੀਂ ਸਤਸੰਗ ਵਿੱਚ ਵਰਤਿਆ, ਸਤ ਸੰਗਤ ਵਿੱਚ ਗੁਰੂ ਦਾ ਸ਼ਬਦ ਵਰਤਦਾ, ਗੁਰੂ ਸ਼ਬਦ ਤੋਂ ਬਿਨਾਂ ਸੁਗੰਧੀ ਨਹੀਂ ਅਤੇ ਸਤਸੰਗ ਤੋਂ ਬਿਨਾਂ ਕੋਈ ਗੁਰਮੁਖ ਵੀ ਨਹੀਂ। ਆਖੋ ਵਾਹਿਗੁਰੂ। ਫਿਰ ਬੇਨਤੀ ਕਰਦੇ ਹਾਂ, ਗੁਰੂ ਸ਼ਬਦ ਤੋਂ ਬਿਨਾਂ ਕੋਈ ਸੁਗੰਧੀ ਨਹੀਂ। ਗੁਰਮੁਖ ਦੀ ਟੇਕ ਨਾਮ ਹੈ, ਗੁਰਮੁਖ ਪਰਮੇਸ਼ਰ ਦੇ ਗੁਣਾਂ ਦੀ ਸੁਗੰਧੀ ਵੰਡਦਾ, ਇਹ ਗੁਰਮੁਖ ਦਾ ਦਾਨ ਹੈ। ਗੁਰਮੁਖ ਗੁਰ ਸ਼ਬਦ ਦੀ ਕਮਾਈ ਕਰਦਾ, ਮਨ ਅਤੇ ਮਤ ਨੂੰ ਨਿਰਮਲ ਕਰਦਾ, ਗੁਰਮੁਖ ਦਾ ਇਸ਼ਨਾਨ ਹੈ। ਇਸ ਕਰਕੇ ਸਮਝ ਆਉਂਦੀ ਹੈ, ਗੁਰਮੁਖ ਜੋ ਪ੍ਰਭੂ ਦੀ ਗੁਣਾਂ ਦੀ ਸੁਗੰਧੀ ਵੰਡਦਾ ਹੈ, ਇਹ ਗੁਰ ਸ਼ਬਦ ਦੀ ਸੁਗੰਧੀ ਹੈ। ਜੋ ਸਤ ਸੰਗਤ ਵਿੱਚ ਗੁਰ ਸ਼ਬਦ ਦੀ ਸੁਗੰਧੀ ਵਰਤਦੀ ਹੈ, ਇਸ ਸੁਗੰਧੀ ਨੂੰ ਮਾਣ ਕੇ ਹੀ ਕੋਈ ਗੁਰਮੁਖ ਹੋ ਸਕਦਾ। ਆਖੋ ਭਾਈ। ਜੇ ਚੰਦਨ ਦੀ ਨਜ਼ਦੀਕੀ ਕਰਕੇ, ਜੇ ਚੰਦਨ ਦੀ ਨਜ਼ਦੀਕੀ ਕਰਕੇ ਕੋਈ ਚੰਦਨ ਬਣਦਾ ਅਤੇ ਗੁਰ ਸ਼ਬਦ ਦੀ ਸੁਗੰਧੀ ਨੂੰ ਮਾਣ ਕੇ ਹੀ ਉਸ ਨੂੰ ਕਮਾ ਕੇ, ਉਸ ਨੂੰ ਵਿਚਾਰ ਕੇ, ਉਸ ਨੂੰ ਅੰਦਰ ਵਸਾ ਕੇ, ਆਖੋ ਵਾਹਿਗੁਰੂ, ਹੀ ਕੋਈ ਗੁਰਮੁਖ ਬਣ ਸਕਦਾ ਹੈ। ਆਖੋ ਵਾਹਿਗੁਰੂ। ਪਰ ਸਵਾਲ ਕਰਨ ਵਾਲੇ ਇੱਕ ਹੋਰ ਸਵਾਲ ਕਰਦੇ ਹਨ, ਆਖੋ ਵਾਹਿਗੁਰੂ, ਵੀ ਸਤਸੰਗਤ ਵਿੱਚ ਤਾਂ ਸਾਰੇ ਸਤਸੰਗੀ ਆਉਂਦੇ ਹਨ, ਫਿਰ ਸਾਰੇ ਦੇ ਸਾਰੇ ਸਤਸੰਗੀ ਗੁਰਮੁਖ ਕਿਉਂ ਨਹੀਂ ਬਣਦੇ? ਇਹ ਅਗਲਾ ਸਵਾਲ ਹੈ। ਆਖੋ ਵਾਹਿਗੁਰੂ। ਕਈ ਕਹਿਣਗੇ, ਇੱਕ ਤਰਫ ਇਹ ਕਿਹਾ ਜਾਂਦਾ ਕਿ ਚੰਦਨ ਦੇ ਨਜ਼ਦੀਕ ਸੰਗ ਕਰਨ ਨਾਲ ਚੰਦਨ ਬਣ ਜਾਈਦਾ, ਗੁਰ ਸ਼ਬਦ ਦੀ ਸੁਗੰਧੀ ਲੈ ਕੇ ਗੁਰਮੁਖ ਬਣੀਦਾ, ਫਿਰ ਇਹ ਜਿਹੜੇ ਸਤਸੰਗੀ ਸਤਸੰਗਤ ਵਿੱਚ ਬੈਠਦੇ ਹਨ, ਜਿਹੜੇ ਕਾਫੀ ਕਾਫੀ ਸਮੇਂ ਤੋਂ ਆ ਰਹੇ, ਕੋਈ 40 ਸਾਲ ਤੋਂ ਆ ਰਿਹਾ, ਕੋਈ ਕਿਤਨੇ ਕਿਤਨੇ ਸਾਲ ਹੋ ਗਏ ਆਉਂਦਿਆਂ ਨੂੰ, ਫਿਰ ਇਹ ਸਾਰੇ ਦੇ ਸਾਰੇ ਸਤਸੰਗੀ ਗੁਰਮੁਖ ਕਿਉਂ ਨਹੀਂ ਬਣਦੇ? ਆਖੋ ਵਾਹਿਗੁਰੂ। ਇਹਨਾਂ ਦੇ ਸੁਭਾਅ ਦੇ ਵਿੱਚ, ਇਹਨਾਂ ਦੇ ਵਰਤਾਓ ਵਿੱਚ ਅੰਤਰ ਕਿਉਂ ਹੈ? ਆਖੋ ਵਾਹਿਗੁਰੂ। ਫਿਰ ਸਾਡੇ 'ਤੇ ਸਵਾਲ ਕਰਨ ਵਾਲੇ ਸਵਾਲ ਕਿਉਂ ਕਰਦੇ ਨੇ? ਇਹ ਗੁਰਦੁਆਰੇ ਤਾਂ ਬਹੁਤ ਜਾਂਦਾ ਹੈ ਪਰ ਗੁੱਸਾ ਵੀ ਬੜਾ। ਆਖੋ ਵਾਹਿਗੁਰੂ। ਇਹ ਗੁਰਦੁਆਰੇ ਬੜਾ ਜਾਂਦਾ, ਸਤਸੰਗ ਵਿੱਚ ਨਿਤ ਜਾਂਦਾ, ਪਰ ਇਹ ਝੂਠ ਵੀ ਬੋਲਦਾ ਹੈ, ਆਖੋ ਵਾਹਿਗੁਰੂ। ਇਹ ਗੁਰਦੁਆਰੇ ਵੀ ਜਾਂਦਾ, ਕਹਿੰਦਾ ਮੈਂ ਗੁਰੂ ਨੂੰ ਮੰਨਦਾ ਹਾਂ, ਤੁਸੀਂ ਵੀ ਕਹਿੰਦੇ ਹੋ ਗੁਰੂ ਨੂੰ ਮੰਨਦਾ ਹਾਂ, ਪਰ ਗੁਰੂ ਦੀ ਨਹੀਂ ਮੰਨਦੇ, ਆਖੋ ਵਾਹਿਗੁਰੂ। ਕਿਸੇ ਨੂੰ ਕਹਿ ਕੇ ਵੇਖੋ ਤੂੰ ਗੁਰੂ ਵਾਲਾ ਬਣ ਜਾ, ਆਖੋ ਵਾਹਿਗੁਰੂ। ਇਹ ਤਾਂ ਕਹਿੰਦੇ ਨੇ ਮੈਂ ਗੁਰੂ ਨੂੰ ਮੰਨਦਾ ਇਸ ਕਰਕੇ ਮੈਂ ਗੁਰਦੁਆਰੇ ਜਾਂਦਾ, ਪਰ ਗੁਰੂ ਦੀ ਨਹੀਂ ਮੰਨਦਾ। ਇਹ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦਾ। ਇਹ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਮੰਨਦਾ ਲੇਕਿਨ ਗੁਰੂ ਗੋਬਿੰਦ ਸਿੰਘ ਦੀ ਨਹੀਂ ਮੰਨਦਾ। ਇਸ ਕਰਕੇ ਇਹ ਕਿਉਂ, ਇਹ ਸਾਰੇ ਦੇ ਸਾਰੇ ਸਤਸੰਗ ਵਿੱਚ ਆਉਣ ਵਾਲੇ ਗੁਰਮੁਖ ਕਿਉਂ ਨਹੀਂ ਬਣਦੇ? ਅੰਤਰ ਕਿਉਂ ਹੈ, ਕਾਰਨ ਕੀ ਹੈ? ਭਗਤ ਜੀ ਇੱਕ ਹੋਰ ਸ਼ਬਦ ਵਿੱਚ ਕਹਿੰਦੇ ਹਨ, ਸੁਣੋ। ਬਾਂਸ ਬੜਾਈ ਬੁੱਢਿਆ ਇਹ ਮਤ ਡੂਬੋ ਕੋਏ, ਚੰਦਨ ਕੇ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਆਖੋ ਭਾਈ, ਥੋੜ੍ਹਾ ਜਿਹਾ ਇਕਾਗਰ ਹੋ ਕੇ ਸੁਣਨਾ। ਚੰਦਨ ਦੇ ਨਜ਼ਦੀਕ ਸਾਰੇ ਬ੍ਰਿਕਸ਼ ਹਨ ਲੇਕਿਨ ਬਾਂਸ ਵੀ ਹੈ। ਆਖੋ ਭਾਈ, ਮੈਲਾ ਗਰ ਸੰਘੇ ਨਿ ਬ੍ਰਿਕਸੇ ਚੰਦਨੇ ਨਿਕਟ ਬਸੰਤੋ ਬਾਂਸੋ ਨਾਨਕ ਹੰਗ ਬੁੱਧ ਨਾ ਬੋਹਿਤੇ। ਆਖੋ ਵਾਹਿਗੁਰੂ, ਚੰਦਨ ਦੇ ਨਜ਼ਦੀਕ ਹੈ ਬਾਂਸ, ਇਹ ਚੰਦਨ ਨਹੀਂ ਬਣਦਾ। ਆਖੋ ਭਾਈ, ਬੇਨਤੀ ਕਰਾਂ, ਚੰਦਨ ਦਾ ਕੋਈ ਦੋਸ਼ ਨਹੀਂ, ਦੋਸ਼ ਬਾਂਸ ਦਾ ਹੀ ਹੋਏਗਾ। ਆਖੋ ਭਾਈ, ਚੰਦਨ ਦੇ ਨਜ਼ਦੀਕ ਸਾਰੇ ਬ੍ਰਿਕਸ਼ ਹਨ ਲੇਕਿਨ ਬਾਂਸ ਵੀ ਹੈ। ਆਖੋ ਭਾਈ, ਮੈਲਾ ਗਰ ਸੰਘੇ ਨਿ ਬ੍ਰਿਕਸੇ ਚੰਦਨੇ ਨਿਕਟ ਬਸੰਤੋ ਬਾਂਸੋ ਨਾਨਕ ਹੰਗ ਬੁੱਧ ਨਾ ਬੋਹਿਤੇ। ਆਖੋ ਵਾਹਿਗੁਰੂ, ਚੰਦਨ ਦੇ ਨਜ਼ਦੀਕ ਹੈ ਬਾਂਸ, ਇਹ ਚੰਦਨ ਨਹੀਂ ਬਣਦਾ। ਆਖੋ ਭਾਈ, ਬੇਨਤੀ ਕਰਾਂ, ਚੰਦਨ ਦਾ ਕੋਈ ਦੋਸ਼ ਨਹੀਂ, ਦੋਸ਼ ਬਾਂਸ ਦਾ ਹੀ ਹੋਏਗਾ। ਆਖੋ ਵਾਹਿਗੁਰੂ, ਗੁਰ ਸ਼ਬਦ ਰੂਪੀ ਚੰਦਨ ਦਾ ਕੋਈ ਦੋਸ਼ ਨਹੀਂ, ਸਤਸੰਗ ਦਾ ਕੋਈ ਦੋਸ਼ ਨਹੀਂ। ਸੋਚਣਾ ਪਏਗਾ ਜੋ ਸਤਸੰਗੀ ਆਪਣੇ ਆਪ ਨੂੰ ਕਹਿੰਦੇ ਹਨ ਗੁਰਮੁਖ ਕਿਉਂ ਨਹੀਂ ਬਣੇ, ਇਹਨਾਂ ਵਿੱਚ ਕੋਈ ਨਾ ਕੋਈ ਦੋਸ਼ ਜ਼ਰੂਰ ਹੋਏਗਾ। ਆਖੋ ਵਾਹਿਗੁਰੂ, ਹੁਣ ਜੇ ਬਾਂਸ ਚੰਦਨ ਨਹੀਂ ਬਣਿਆ, ਨਜ਼ਦੀਕ ਹੋ ਕੇ ਲੱਭਣਾ ਪਏਗਾ ਕਾਰਨ ਕੀ ਹੈ, ਬਾਂਸ ਚੰਦਨ ਕਿਉਂ ਨਹੀਂ। ਬਾਂਸ ਦੇ ਵਿੱਚ ਪੰਜ ਦੋਸ਼ ਹਨ, ਆਖੋ ਵਾਹਿਗੁਰੂ, ਪੰਜ ਔਗਣ ਹਨ ਜਿਸ ਕਰਕੇ ਚੰਦਨ ਨਹੀਂ ਬਣਦਾ। ਬਾਂਸ ਵਿੱਚ ਪਹਿਲਾ ਦੋਸ਼ ਹੈ, ਕਹਿੰਦਾ ਮੈਂ ਬੜਾ ਉੱਚਾ ਹਾਂ, ਇਹ ਚੰਦਨ ਨੇ ਮੈਨੂੰ ਚੰਦਨ ਕੀ ਬਣਾਉਣਾ, ਇਹ ਤਾਂ ਛੋਟਾ ਜਿਹਾ। ਆਖੋ ਵਾਹਿਗੁਰੂ, ਇਹ ਮੇਰੇ ਨਾਲ ਕਿੰਨਾ ਨੀਵਾਂ, ਮੈਂ ਕਿੰਨਾ ਉੱਚਾ। ਆਖੋ ਵਾਹਿਗੁਰੂ, ਬਾਂਸ ਹੰਕਾਰੀ ਹੈ, ਇਹ 52 ਉਂਗਲਾਂ ਦਾ, ਮੈਂ ਕਿੰਨਾ ਉੱਚਾ। ਦੂਜਾ ਬਾਂਸ ਵਿੱਚ ਔਗਣ ਹੈ, ਗੰਢਾਂ ਹਨ। ਆਖੋ ਵਾਹਿਗੁਰੂ, ਸੁਣਦਾ ਹੀ ਨਹੀਂ ਕਿਸੇ ਦੀ। ਤੀਸਰਾ ਪੋਲਾ ਹੈ, ਇੱਧਰੋਂ ਫੂਕ ਮਾਰੀ ਉੱਧਰੋਂ ਨਿਕਲ ਜਾਂਦੀ। ਆਖੋ ਵਾਹਿਗੁਰੂ, ਇੱਧਰੋਂ ਫੂਕ ਮਾਰੀ ਨਿਕਲ ਜਾਂਦੀ, ਅੰਦਰ ਕੁਛ ਵਸਾਉਣ ਨੂੰ ਤਿਆਰ ਹੀ ਨਹੀਂ। ਆਖੋ ਵਾਹਿਗੁਰੂ, ਚੌਥਾ ਔਗਣ ਹੈ, ਬਾਂਸ ਦੇ ਅੰਦਰ ਛਿਲਤਾ ਹਨ, ਕਿਸੇ ਨੂੰ ਨਜ਼ਦੀਕ ਨੂੰ ਛਿਲ ਵੀ ਦਿੰਦਾ। ਆਖੋ ਵਾਹਿਗੁਰੂ, ਬੋਥਾ ਕਸਰ ਕੇ ਕੋਈ ਜਾਵੇ ਤਾਂ ਸਹੀ, ਛਿਲ ਦਿੰਦਾ। ਪੰਜਵਾਂ ਬਾਂਸ ਦੇ ਅੰਦਰ ਔਗਣ ਹੈ, ਜਦੋਂ ਬਾਂਸ ਬਾਂਸ ਨਾਲ ਰਗੜਦਾ ਤੇ ਆਪਣੇ ਕੁੱਲ ਨੂੰ ਹੀ ਅੱਗ ਲਾ ਦਿੰਦਾ, ਸਾਰੀ ਜੰਗਲ ਨੂੰ ਹੀ ਅੱਗ ਲਾ ਦਿੰਦਾ। ਇਸ ਦੀ ਪੰਕਤੀ ਭਾਈ ਗੁਰਦਾਸ ਨੇ ਵਰਤੀ ਹੈ, ਕਹਿੰਦੇ ਮਨੁੱਖ ਐਸੇ ਹੋ ਗਏ ਖੈ ਖੈ ਜਲਨ ਬਾਂਸ ਅੰਗਿਆਰਾ। ਖਹਿ ਖਹਿ ਜਲਨ, ਜਿਵੇਂ ਬਾਂਸ ਬਾਂਸ ਨਾਲ ਖਹਿੰਦਾ ਹੈ, ਅੱਗ ਲਾ ਦਿੰਦਾ। ਆਖੋ ਵਾਹਿਗੁਰੂ, ਇਹ ਜਿਹੜੇ ਬਾਂਸ ਦੇ ਪੰਜ ਔਗਣ ਹਨ, ਚੰਦਨ ਦੇ ਨਜ਼ਦੀਕ ਹੋਣ ਦੇ ਬਾਵਜੂਦ ਵੀ ਇਸ ਦਾ ਹੰਕਾਰ, ਇਸ ਦਾ ਜਿੱਦੀ ਹੋਣਾ, ਪੋਲਾ ਹੋਣਾ, ਛਿਲਤਾ ਨਾਲ ਦੂਜਿਆਂ ਨੂੰ ਛਿਲਣਾ, ਕੁੱਲ ਘਾਤੀ ਹੋਣਾ, ਇਹ ਬਾਂਸ ਨੂੰ ਚੰਦਨ ਨਹੀਂ ਬਣ ਦਿੰਦਾ। ਸਤਸੰਗ ਵਿੱਚ ਆਉਣ ਵਾਲੇ ਹੋ, ਆਓ ਆਪਾਂ ਵੀ ਚਾਤੀਆਂ ਮਾਰੀਏ, ਅਸੀਂ ਗੁਰਮੁਖ ਅਜੇ ਕਿਉਂ ਨਹੀਂ ਬਣੇ। ਆਖੋ ਭਾਈ, ਕਿਧਰ ਐਸਾ ਤਾਂ ਨਹੀਂ ਇਹ ਪੰਜੇ ਦੇ ਪੰਜੇ ਔਗਣ ਸਾਡੇ ਵਿੱਚ ਵੀ ਹਨ? ਆਖੋ ਭਾਈ, ਅਸੀਂ ਆਉਂਦੇ ਹਾਂ, ਹਮ ਬੜ ਕਵੀ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਵੇ ਨਾ ਨਾਸੀ। ਇੱਥੇ ਆਉਂਦੇ ਨੇ, ਲਓ ਜੀ ਸਤਸੰਗ ਵਿੱਚ ਮੇਰੇ ਵਰਗਾ ਵੀ ਕੋਈ ਗਿਆਨੀ ਹੈ, ਇਹ ਮੈਨੂੰ ਗਿਆਨੀ ਕੀ ਸਮਝਾਏਗਾ? ਆਖੋ ਭਾਈ, दानी कहता मेरे वर्गा भी कोई दानी है, लो मेरे तो वड्डा भी कोई दान दे सकता है। सुरमा कहता मेरे वर्गा सुरमा कोई नहीं, जोगी कहता मेरे वर्गा जोगी कोई नहीं, कवि कहता मेरे वर्गा कवि कोई नहीं, पंडित कहता विद्वान कहता मेरे वर्गा विद्वान कोई नहीं। वड्डी कुल वाले अपनी कुल का ही माण है, आखो वाई कोई जातां का अहंकार करी जाता, कोई बरादरी का अहंकार करी जाता। जे सत्संग विच आके जिथे गर्भ नूं निवारण है, जिथे परमेश्वर का नाम टिकाउणा है, जिथे गुरु शब्द की सुगंधी लैनी है, उत्थे तां असी अहंकार विच फसे हुए अपने अहंकार की दुर्गंध ही ले जाते हैं। आखो भाई फिर कहते बस की हालत है पोला है, साड़ी भी हालत ऐसी है, साचा सतगुरु क्या करे, सिखा में चूक अंधा एक न लागे, जो बांस बजाई है फूक। गुरु तो सच सुनाते हैं पर इत बैठ के असी सच सुन तैयार ही नहीं। आखो भाई सारे कहते हैं सच सुनना है ही बड़ा औखा। आखो वाहिगुरु किसी सुना के वेखो, ये कहते भाई तो सानू बोर ही करी जाता है। आखो वाहिगुरु क्योंकि सुनन तैयार ही नहीं, असी वो कुछ सुनन तैयार हाँ जो साडा मन चाहता है। जे मन के मगर लाके सुनना तो मन में तब्दीली आएगी किवें, नशे ही कवे आ तो बोलन ना जी, नशा छड़न वास्ते कदे ना बोलन। आखो वाहिगुरु दस एक बारी बारली स्टेज किसी स्टेज पर गया, दस अजे बैठे ही सी, प्रबंधक सज्जन आके कहन लगे देखना तुसी ना शराब दे विरुद्ध ना बोलना। मैं क्या क्यों, कहिंदे ये मुड़ के स्टेज पर टाइम नहीं देंदे। मैं क्या हुण तां दे बैठे ने ना। आखो वाहिगुरु हुण तां मैं बोलना ही बोलना है। अगों सतगुर की कृपा नाल जो सतगुर ने समा दवाना मिल जाना, तुहाडे के ते समा नहीं मिलना। जिहड़े सत्संगत विच आके सच्चाई नूं सुनन नूं तैयार ही नहीं, गुरु की सिक्ख्या नूं सुनन नूं तैयार ही नहीं, इधर कन्नी सुनते नहीं दूजे कन्नू कढ दिंदे ने। आखो भाई आ बाहर जाके देख लेना, पुछ लो की सुन के आए से। आखो भाई फिर गुरमुख किवें बणांगे। गुरु कहिंदे जो गुर कहे सोई पल मानो, असीं तां सुने ही नहीं। आखो भाई गुरु दी गल सुनी, गुरसिख मीत चलो गुर चाली, किवें होएगा। फिर बांस गंढा हैं साढ़े च भी, आ चार वर्णा दियां गंढा, जात बरादरी दियां गंढा। आखो वाहिगुरु आखो वाहिगुरु है ना गंढा। असी सत्संगत विच आके भी कहने आ रामगढ़िया है, आखो वाहिगुरु, एक खत्री है, आखो वाहिगुरु, क्या गल है, किवें चंद गुरमुख बन जाएंगे। हुण तां इह भी कहण लग पे आ गुरुद्वारे किन्हां दे हन, आ गुरुद्वारे किन्हां दे हन। आखो भाई गुरमुख की निशानी नहीं, गुरमुख तां इह गल कहिंदा कि इह गुरुद्वारा गुरु दा है। आखो भाई गुरु इत्थे बैठण वाले सारे गुरु दे सिख हन, कोई अपनी बरादरी दियां गंढां पाई बैठा है, कोई जातां दियां पाई बैठा है, कोई वर्णा दियां पाई बैठा है, कोई मजहबां दियां पाई बैठा है। आखो वाहिगुरु जिन्नी देर तक गंढां नहीं खुलदियां उन्नी देर तक गुरमुख बनना औखा है। आखो फिर चिलता भी हैं, जिवें केले ते बेर की दोस्ती देखी है, मारी मरो कुसंग की केले निकट जो पे, वह झूला वो चीरी है। आखो वह झूलदा उसनों बेर चीरी जाती है। आखो वाहिगुरु साड़ी हालत ऐसी जै छिद्र देखे, जिथे दुख देखता बड़ा खुश होंदा। आखो वाहिगुरु पलो देख दुख जरी है, जिथे भला हो बड़ा दुख मना। ऐसी हालत है मनुख की, किवें गुरमुख बने। फिर कहते कैसा कुलकाती है, आप तो मरद ही मरद है, अपने संगियों को ही मार लेंदे। दीन गवाया दुनी स्यों, दुनी ना चली साथ। देखो कमला है ना, कोई सियाणा बना अपने पैर ते आप कुहाड़ा मारेगा। आखो भाई पाए कुहाड़ा मारिया गाफल अपने हाथ।
ਇਸ ਕਰਕੇ ਜੇ ਅਗਰ ਬਾਂਸ ਚੰਦਨ ਨਹੀਂ ਬਣਿਆ ਤੇ ਬਾਂਸ ਆਪਣੇ ਔਗਣਾ ਕਰਕੇ ਨਹੀਂ ਬਣਿਆ, ਜੇ ਕੋਈ ਸਤਸੰਗੀ ਸਤਸੰਗ ਵਿੱਚ ਆਉਣ ਵਾਲਾ ਅਜੇ ਗੁਰਮੁਖ ਨਹੀਂ ਬਣਿਆ, ਆਪਣੇ ਔਗਣਾ ਕਰਕੇ ਨਹੀਂ ਬਣਿਆ, ਸਤਸੰਗ ਦਾ ਕੋਈ ਦੋਸ਼ ਨਹੀਂ, ਗੁਰ ਸ਼ਬਦ ਰੂਪੀ ਚੰਦਨ ਦਾ ਕੋਈ ਦੋਸ਼ ਨਹੀਂ, ਜੇ ਬਾਂਸ ਚੰਦਨ ਨਹੀਂ ਬਣਿਆ ਤਾਂ ਚੰਦਨ ਦਾ ਕੋਈ ਦੋਸ਼ ਨਹੀਂ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਇਸ ਕਰਕੇ ਗੁਰ ਸ਼ਬਦ ਰੂਪੀ ਚੰਦਨ ਦੀ ਸੁਗੰਧੀ ਪ੍ਰਾਪਤ ਕਰਨ ਵਾਲੇ ਹੀ, ਜਿਨ੍ਹਾਂ ਦੇ ਰੋਮ ਰੋਮ ਵਿੱਚ ਵੱਸ ਗਈ, ਜਿਨ੍ਹਾਂ ਦੇ ਅੰਦਰ ਵੱਸ ਗਈ ਗੁਰ ਸ਼ਬਦ ਦੀ ਵਿਚਾਰ, ਉਸ ਵਿਚਾਰ ਦੇ ਮੁਤਾਬਕ ਉਹਨਾਂ ਨੇ ਫਿਰ ਕਰਨੀ ਬਣਾਈ। ਹੁਣ ਅਗਲਾ ਸਵਾਲ ਇਹ ਆਉਂਦਾ ਹੈ, ਕੋਈ ਐਸੀ ਵਿਧੀ ਵੀ ਹੈ, ਆਖੋ ਵਾਹਿਗੁਰੂ, ਜਿਹੜੀ ਇਸ ਮਨਮੁੱਖ ਨੂੰ ਵੀ ਗੁਰਮੁੱਖ ਬਣਾ ਦੇਵੇ? ਆਖੋ ਵਾਹਿਗੁਰੂ, ਜਪੋ ਸਤਨਾਮ ਸ਼੍ਰੀ। ਇਸ ਕਰਕੇ ਇਹ ਸਮਾਗਮ ਆਤਮਕ ਜੀਵਨ ਜੁਗਤ ਦੇਣ ਲਈ ਹਨ। ਆਖੋ ਵਾਹਿਗੁਰੂ, ਸਿਰਫ ਵਿਸ਼ੇ ਨੂੰ ਸੁਣ ਕੇ ਚਲਾ ਜਾਣਾ ਹੀ ਕਾਫੀ ਨਹੀਂ ਹੈ। ਕੋਈ ਐਸੀ ਗੱਲ ਸਮਝਾਓ। ਆਖੋ ਵਾਹਿਗੁਰੂ ਸਤਿਗੁਰੂ ਜੀ, ਕਿ ਜਿਸ ਨੂੰ ਅਸੀਂ ਕਿਹਾ ਮਨਮੁੱਖ, ਕੀ ਇਹ ਮੁੜ ਕੇ ਗੁਰਮੁਖ ਬਣ ਸਕਦਾ? ਆਖੋ ਵਾਹਿਗੁਰੂ, ਜੇ ਬਣ ਸਕਦਾ ਹੈ ਤਾਂ ਫਿਰ ਵਿਧੀ ਕੀ ਹੈ? ਸਾਹਿਬ ਕਹਿੰਦੇ, ਸੁਣੋ, ਲਿਵ ਤਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਆਖੋ ਵਾਹਿਗੁਰੂ, ਇੱਕ ਵਾਰੀ ਸਾਰੇ ਪਿਆਰ ਨਾਲ ਬੋਲੋ, ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਦੇਖੋ ਦੋ ਰਸਤੇ ਹਨ, ਇੱਕ ਲਿਵ ਦਾ, ਇੱਕ ਤਾਤ ਦਾ। ਲਿਵ ਦੇ ਰਸਤੇ ਨੂੰ ਆਪਾਂ ਇਉਂ ਕਹਿ ਲਈਏ ਪਰਮਾਤਮਾ ਨਾਲ ਬਿਰਤੀ ਜੋੜਨ ਦਾ, ਅਤੇ ਤਾਤ ਨੂੰ ਇਉਂ ਕਹਿ ਲਈਏ ਮਾਇਆ ਵੱਲ ਭਟਕਣ ਦਾ। ਦੂਜੇ ਸ਼ਬਦਾਂ 'ਚ ਆਪਾਂ ਕਹਿ ਸਕਦੇ ਹਾਂ, ਲਿਵ ਦਾ ਮਾਰਗ ਨਿਰੰਕਾਰੀ ਹੈ, ਤਾਤ ਦਾ ਮਾਰਗ ਸੰਸਾਰੀ ਹੈ। ਤੀਜੇ ਸ਼ਬਦਾਂ 'ਚ ਆਪਾਂ ਇਉਂ ਵੀ ਕਹਿ ਸਕਦੇ ਹਾਂ, ਲਿਵ ਮਿਆ ਕਰਕੇ ਹੈ, ਤਾਤ ਮਾਇਆ ਕਰਕੇ ਹੈ। ਆਖੋ ਵਾਹਿਗੁਰੂ, ਗੁਰਮੁਖ ਮਿਆ ਵਿੱਚ ਜੀਂਦਾ ਹੈ, ਆਤਮਕ ਜੀਵਨ ਪਾਉਂਦਾ ਹੈ। ਮਨਮੁਖ ਮਾਇਆ ਵਿੱਚ ਜੀਂਦਾ ਹੈ, ਆਤਮਕ ਮੌਤ ਸਹੇੜਦਾ ਹੈ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ, ਗੁਰਮੁਖ ਮਿਆ ਕਰਕੇ ਆਤਮਕ ਅਡੋਲਤਾ ਵਿੱਚ ਹੈ, ਮਨਮੁਖ ਮਾਇਆ ਕਰਕੇ ਭਟਕਣਾ ਵਿੱਚ ਹੈ। ਗੁਰਮੁਖ ਮੌਤ ਨੂੰ ਚੇਤੇ ਰੱਖਦਾ ਹੈ ਮਿਆ ਕਰਕੇ, ਅਤੇ ਪ੍ਰਭੂ ਚੇਤੇ ਰਹਿੰਦਾ ਹੈ। ਮਨਮੁਖ ਮਾਇਆ ਨੂੰ ਚੇਤੇ ਰੱਖਣ ਕਰਕੇ ਮੌਤ ਨੂੰ ਭੁੱਲਦਾ ਹੈ, ਖਸਮ ਨੂੰ ਭੁੱਲ ਜਾਂਦਾ ਹੈ। ਗੁਰਮੁਖ ਦੀ ਲਿਵ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ, ਮਨਮੁੱਖ ਮਾਇਆ ਕਰਕੇ ਮਾਇਆ ਵਿੱਚ ਹੀ ਜੁੜਿਆ ਰਹਿੰਦਾ ਹੈ। ਆਖੋ ਵਾਹਿਗੁਰੂ, ਇੱਕ ਮੈਂ ਬੇਨਤੀ ਇੱਥੇ ਹੋਰ ਕਰਾਂਗਾ। ਆਖੋ ਵਾਹਿਗੁਰੂ, ਲਿਵ ਦਾ ਸੋਮਾ ਹੈ ਸਤਸੰਗ। ਆਖੋ ਵਾਹਿਗੁਰੂ, ਸਾਰੇ ਬੋਲੋ, ਲਿਵ ਦਾ ਸੋਮਾ ਹੈ ਸਤਸੰਗ। ਲਿਵ ਚਰਚਾ ਦਾ ਹੀ ਵਿਸ਼ਾ ਨਹੀਂ, ਆਖੋ ਵਾਹਿਗੁਰੂ, ਅੰਤਰ ਆਤਮੇ ਟਿਕਾਉਣ ਦਾ ਵਿਸ਼ਾ। ਲਿਵ ਸਿਰਫ ਸ਼ਬਦ ਦਾ ਰਟਨ ਹੀ ਨਹੀਂ, ਸੁਰ ਅਤੇ ਸ਼ਬਦ ਦੇ ਸੰਯੋਗ ਦਾ ਵਿਸ਼ਾ। ਆਖੋ ਵਾਹਿਗੁਰੂ, ਲਿਵ ਖਿਆਲੀ ਨਹੀਂ, ਲਿਵ ਵਿਸਮਾਦ ਦੇ ਘਰ ਜਾਣ ਦਾ ਵਿਸ਼ਾ। ਜਿਹੜਾ ਵਿਸਮਾਦ ਦਾ ਘਰ ਵਾਹਿਗੁਰੂ ਦੇ ਘਰ ਲੈ ਜਾਂਦਾ ਹੈ। ਆਖੋ ਵਾਹਿਗੁਰੂ, ਲਿਵ ਤੋਂ ਬਿਨਾਂ ਦੇਹ ਨਿਮਾਣੀ ਹੈ। ਆਖੋ ਵਾਹਿਗੁਰੂ, ਜਿੱਥੇ ਲਿਵ ਨਹੀਂ ਉੱਥੇ ਤ੍ਰਿਸ਼ਨਾ ਹੈ। ਆਖੋ ਵਾਹਿਗੁਰੂ, ਜੇ ਅਜੇ ਤੱਕ ਸਾਡੀ ਲਿਵ ਨਹੀਂ ਨਾ ਲੱਗੀ ਤਾਂ ਸਮਝ ਲੈਣਾ ਅਜੇ ਅਸੀਂ ਤ੍ਰਿਸ਼ਨਾ ਵਿੱਚ ਜਲ ਰਹੇ ਹਾਂ। ਆਖੋ ਵਾਹਿਗੁਰੂ, ਇਸ ਦੇ ਵਿੱਚ ਕੋਈ ਗੱਲ ਲੁਕੋ ਵਾਲੀ ਨਹੀਂ। ਆਖੋ ਵਾਹਿਗੁਰੂ, ਇਤਨਾ ਜੀਵਨ ਪਾ ਕੇ ਵੀ ਅਜੇ ਤੱਕ ਸਾਡੀ ਬਿਰਤੀ ਨਹੀਂ ਜੁੜੀ ਤਾਂ ਸਮਝ ਲੈਣਾ ਇਹ ਗੱਲ ਪੱਕੀ ਹੈ, ਲਿਵ ਚੁੜਕੀ ਲੱਗੀ ਤ੍ਰਿਸ਼ਨਾ। ਆਖੋ ਵਾਹਿਗੁਰੂ, ਅਸੀਂ ਤ੍ਰਿਸ਼ਨਾਲੂ ਹਾਂ। ਆਖੋ ਵਾਹਿਗੁਰੂ, ਇੱਕ ਸਵਾਲ ਕਰਨ ਵਾਲੇ ਸਾਡੇ 'ਤੇ ਸਵਾਲ ਕਰਦੇ ਨੇ, ਧਿਆਨ ਨਹੀਂ ਟਿਕਦਾ। ਮੈਂ ਥੋੜ੍ਹੀ ਜਿਹੀ ਬੇਨਤੀ ਕਰਾਂਗਾ, ਇਸ ਦਾ ਸਿੱਧਾ ਸੰਬੰਧ ਸਾਡੀਆਂ ਇੱਛਾਵਾਂ ਨਾਲ ਹੈ, ਸਾਡੀਆਂ ਮੰਗਾਂ ਨਾਲ ਹੈ। ਦੇਖੋ, ਤੁਸੀਂ ਗੁਰੂ ਘਰ ਆਏ, ਮੰਗ ਤੁਹਾਡੀ ਪੁੱਤਰ ਹੈ, ਤੁਹਾਡਾ ਧਿਆਨ ਪੁੱਤਰ ਵਿੱਚ ਹੋਏਗਾ। ਆਖੋ ਵਾਹਿਗੁਰੂ, ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕੀਤਾ, ਤੁਹਾਡੀ ਮੰਗ ਮਕਾਨ ਚਾਹੀਦਾ, ਤੁਹਾਡਾ ਮੰਗ ਮਕਾਨ ਹੈ, ਧਿਆਨ ਤੁਹਾਡਾ ਮਕਾਨ ਵਿੱਚ ਹੋਏਗਾ। ਆਖੋ ਵਾਹਿਗੁਰੂ, ਚਾਹੇ ਤੁਸੀਂ ਪਾਠ ਕਰੋ, ਚਾਹੇ ਤੁਸੀਂ ਸਵੇਰੇ ਸਿਮਰਨ 'ਤੇ ਬੈਠੇ ਹੋ, ਲੇਕਿਨ ਉਸ ਸਿਮਰਨ ਦੇ ਪਿੱਛੇ, ਉਸ ਪਾਠ ਪਿੱਛੇ ਜਿਹੜੀ ਤੁਹਾਡੀ ਮੰਗ ਹੈ, ਧਿਆਨ ਤੁਹਾਡਾ ਉਹਦੇ ਵਿੱਚ ਹੋਏਗਾ। ਆਖੋ ਵਾਹਿਗੁਰੂ, ਪਰਮੇਸ਼ਰ ਵਿੱਚ ਨਹੀਂ ਹੋ ਸਕਦਾ, ਜੋ ਤੁਸੀਂ ਮੰਗਣ ਆਏ ਹੋ ਧਿਆਨ ਤਾਂ ਉਹਦੇ ਵਿੱਚ ਹੈ। ਤੁਸੀਂ ਗੁਰਦੁਆਰੇ ਅਰਦਾਸ ਕਰਨ ਆਏ, ਅਰਦਾਸ ਵਿੱਚ ਥੋੜ੍ਹਾ ਧਿਆਨ ਹੈ ਤੁਹਾਡਾ, ਉਸ ਮੰਗ ਵਿੱਚ ਹੈ। ਆਖੋ ਵਾਹਿਗੁਰੂ, ਤੁਸੀਂ ਧਿਆਨ ਲਈ ਬੈਠੇ ਹੋ, ਭਾਈ ਸਾਹਿਬ ਨੇ ਗੱਲ ਕੀਤੀ ਵੀ ਕਿ ਨਹੀਂ ਕੀਤੀ? ਆਖੋ ਵਾਹਿਗੁਰੂ, ਭਾਈ ਸਾਹਿਬ ਨੇ ਅਰਦਾਸ ਵਿੱਚ ਸ਼ਬਦ ਬੋਲੇ ਵੀ ਕਿ ਨਹੀਂ ਬੋਲੇ? ਧਿਆਨ ਤਾਂ ਤੁਹਾਡੇ ਉਹਦੇ 'ਚ ਹੈ, ਭਾਈ ਸਾਹਿਬ ਨੇ ਤਾਂ ਅੱਧੀ ਅਰਦਾਸ ਵੀ ਕਰ ਲਈ, ਤੁਸੀਂ ਤਾਂ ਜੁੜੇ ਹੀ ਨਹੀਂ। ਆਖੋ ਵਾਹਿਗੁਰੂ, ਤੁਸੀਂ ਤਾਂ ਭਾਈ ਸਾਹਿਬ ਦੇ ਬੋਲੇ ਸ਼ਬਦਾਂ ਵੀ ਧਿਆਨ ਰੱਖੀ ਬੈਠੇ ਹੋ। ਪਰ ਜੇ ਇਹੀ ਗੱਲ ਸਮਝ ਆ ਜਾਏ, ਸਾਡੀ ਮੰਗ ਹੀ ਪ੍ਰਭੂ ਬਣ ਜਾਏ ਤਾਂ ਸਾਡਾ ਧਿਆਨ ਵੀ ਪ੍ਰਭੂ ਵਿੱਚ ਹੋਏਗਾ। ਆਖੋ ਵਾਹਿਗੁਰੂ, ਸਾਡੀ ਮੰਗ ਹੀ ਗੁਰੂ ਬਣ ਜਾਏ ਤਾਂ ਸਾਡਾ ਧਿਆਨ ਵੀ ਗੁਰੂ ਵਿੱਚ ਹੋਏਗਾ। ਜੇ ਅਸੀਂ ਇਹ ਸਮਝ ਲਈਏ, ਪ੍ਰਭੂ ਸਿਰਫ ਤੂੰ ਹੀ ਚਾਹੀਦਾ ਹੈ, ਹੋਰ ਕੁਛ ਨਹੀਂ ਚਾਹੀਦਾ, ਧਿਆਨ ਪ੍ਰਭੂ 'ਚ ਹੋਏਗਾ, ਜੇ ਪ੍ਰਭੂ ਮਿਲ ਗਿਆ ਤਾਂ ਫਿਰ ਸਭ ਕੁਝ ਮਿਲ ਗਿਆ। ਆਖੋ ਵਾਹਿਗੁਰੂ, ਜੇ ਪਰਮਾਤਮਾ ਮਿਲ ਗਿਆ ਸਭ ਕੁਝ ਮਿਲ ਗਿਆ। ਸਾਹਿਬ ਕਹਿੰਦੇ ਨੇ ਕਿ ਲਿਵ ਦਾ ਸੋਮਾ ਹੈ ਸਤਸੰਗ, ਅਤੇ ਸਤਸੰਗ ਦੇ ਵਿੱਚ ਜੁਗਤ ਮਿਲਦੀ ਹੈ ਆਰਾਧਨਾ ਦੀ। ਆਖੋ ਵਾਹਿਗੁਰੂ, ਆਰਾਧਨਾ ਆਰਾਧਨ ਨੀਕਾ, ਹਰ ਹਰ ਨਾਮ ਆਰਾਧਨਾ। ਆਰਾਧਨਾ ਜਿੱਥੇ ਹਰ ਅਰਾਧੀ ਹੈ, ਤਿੱਥੇ ਹਰ ਮਿੱਥ ਸਹਾਈ। ਆਖੋ ਵਾਹਿਗੁਰੂ, ਆਰਾਧਨਾ ਦੀ ਜੁਗਤ ਹੈ ਸਤਸੰਗਤ ਵਿੱਚ। ਆਰਾਧਨਾ ਤੋਂ ਬਿਨਾਂ ਲਿਵ ਨਹੀਂ ਲੱਗਦੀ। ਆਖੋ ਵਾਹਿਗੁਰੂ, ਆਰਾਧਨਾ ਤੋਂ ਬਿਨਾਂ ਤ੍ਰਿਸ਼ਨਾ ਨਹੀਂ ਬੁੱਝਣੀ। ਜੇ ਆਰਾਧਨਾ ਦੀ ਜੁਗਤ ਸਤਸੰਗਤ ਤੋਂ ਮਿਲਦੀ ਹੈ ਤਾਂ ਸਤਸੰਗ ਹੀ ਗੁਰੂ ਦੀ ਸਿੱਖਿਆ ਮੁਤਾਬਕ ਸਾਨੂੰ ਸਮਝਾਉਂਦਾ ਹੈ। ਆਖੋ ਵਾਹਿਗੁਰੂ, ਦੇਖਣਾ ਗਾਉਣ ਵਾਲੇ ਬਹੁਤ ਨੇ, ਸੁਣਨ ਵਾਲੇ ਵੀ ਬਹੁਤ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਆਖੋ ਵਾਹਿਗੁਰੂ, ਪਰਮਾਤਮਾ ਨੂੰ ਗਾਉਣ ਵਾਲੇ ਵੀ ਅਨੇਕਾਂ ਨੇ, ਪਰਮਾਤਮਾ ਨੂੰ ਸੁਣਨ ਵਾਲੇ ਵੀ ਅਨੇਕਾਂ ਨੇ। ਸਾਹਿਬ ਨੇ ਆਪ ਕਿਹਾ, ਹੋਰ ਕਿਤੇ ਗਾਵਨ ਸੇ ਮੈਂ ਚੇਤਨਾਵਨ, ਨਾਨਕ ਕਿਹਾ, ਸਾਰੇ ਗਿਣ ਵੀ ਦਿੱਤੇ, ਫਿਰ ਨਹੀਂ ਵੱਡੀ ਗੱਲ ਕਹਿਤੀ। ਅਨੇਕਾਂ ਗਾਉਣ ਵਾਲੇ ਨੇ, ਅਨੇਕਾਂ ਸੁਣਨ ਵਾਲੇ ਨੇ, ਸਾਰੇ ਗਾਉਣ ਵਾਲੇ, ਸਾਰੇ ਸੁਣਨ ਵਾਲੇ, ਫਿਰ ਇਹਨਾਂ ਦੀ ਬਿਰਤੀ ਕਿਉਂ ਨਹੀਂ ਜੁੜਦੀ? ਆਖੋ ਵਾਹਿਗੁਰੂ, ਇਹਨਾਂ ਸਾਰਿਆਂ ਦੀ ਬਿਰਤੀ ਕਿਉਂ ਨਹੀਂ ਜੁੜਦੀ? ਗਾਉਂਦੇ ਨੇ, ਇਸ ਦੇ ਵਿੱਚ ਕੋਈ ਸ਼ੱਕ ਨਹੀਂ, ਪਾਠ ਬਹੁਤ ਹੋ ਰਹੇ ਨੇ। ਆਖੋ ਵਾਹਿਗੁਰੂ, ਇਸ ਵਿੱਚ ਕੋਈ ਸ਼ੱਕ ਨਹੀਂ, ਪਾਠ ਸੁਣੇ ਵੀ ਬਹੁਤ ਜਾ ਰਹੇ ਨੇ, ਦੀਵਾਨ ਬਹੁਤ ਲੱਗ ਰਹੇ ਨੇ, ਸੁਣਾਉਣ ਵਾਲੇ ਵੀ ਬਹੁਤ ਨੇ ਅਤੇ ਸੁਣਨ ਵਾਲੇ ਵੀ ਬਹੁਤ ਨੇ, ਕੋਈ ਕੀਰਤਨ ਦਰਬਾਰਾਂ ਦੀ ਗਿਣਤੀ ਘੱਟ ਨਹੀਂ। ਆਖੋ ਵਾਹਿਗੁਰੂ, ਉਹਨਾਂ ਵਿੱਚ ਗਾਉਣ ਵਾਲੇ ਵੀ ਬੜੇ ਨੇ ਅਤੇ ਸੁਣਨ ਵਾਲੇ ਵੀ ਬੜੇ ਨੇ। ਠੀਕ ਹੈ, ਸੁਣਾਉਣਾ ਵੀ ਜ਼ਰੂਰੀ ਹੈ, ਸੁਣਨਾ ਵੀ ਜ਼ਰੂਰੀ ਹੈ। ਆਖੋ ਵਾਹਿਗੁਰੂ, ਦੇਖੋ ਮੈਂ ਕਹਾਂਗਾ, ਸੁਣਨਾ ਵੀ ਜ਼ਰੂਰੀ ਹੈ, ਸੁਣਾਉਣਾ ਵੀ। ਜਦੋਂ ਭਾਗਾਂ ਵਾਲੇ ਨੇ ਜਿਹੜੇ ਸੁਣਦੇ ਨੇ, ਉਹ ਵੀ ਭਾਗਾਂ ਵਾਲੇ ਨੇ ਜਿਹੜੇ ਸੁਣਾਉਂਦੇ ਨੇ, ਪਰ ਇਹਨਾਂ ਸਾਰਿਆਂ ਦੀ ਬਿਰਤੀ ਕਿਉਂ ਨਹੀਂ ਜੁੜੀ? ਸਾਹਿਬ ਕਹਿੰਦੇ ਕਾਰਨ ਇੱਕੋ ਹੀ ਹੈ, ਇਹ ਸੁਣਨ ਲੱਗਿਆਂ, ਇਹ ਗਾਉਣ ਲੱਗਿਆਂ ਇੱਕ ਗੱਲ ਨੂੰ ਭੁੱਲ ਗਏ। ਉਹ ਗੱਲ ਕੀ ਸੀ? ਮਨ ਰੱਖੀ ਹੈ ਭਾਉ। ਆਖੋ ਵਾਹਿਗੁਰੂ, ਗਾ ਵੀ ਹੈ, ਸੁਣੀ ਹੈ, ਮਨ ਰੱਖੀ ਹੈ ਭਾਉ। ਕਾਸ਼ ਕੇ ਗਾਉਣ ਲੱਗਿਆਂ ਵੀ ਮਨ 'ਚ ਪ੍ਰੇਮ ਰੱਖ ਕੇ ਪ੍ਰਭੂ ਦਾ ਗਾਇਆ ਜਾਂਦਾ, ਜੇ ਸੁਣਨ ਵਾਲੇ ਸਰੋਤੇ ਵੀ ਸੁਣਨ ਲੱਗਿਆ ਮਨ ਵਿੱਚ ਪ੍ਰਭੂ ਦਾ ਪ੍ਰੇਮ ਰੱਖ ਕੇ ਸੁਣਦੇ, ਆਖੋ ਵਾਹਿਗੁਰੂ। ਕੱਲ ਕਰਨਾ ਤੁਸੀਂ, ਕੱਲ ਨਿਤਨੇਮ ਕਰਨਾ ਨਾ, ਪਰ ਮਨ ਵਿੱਚ ਪ੍ਰੇਮ ਰੱਖ ਕੇ ਆਖੋ ਵਾਹਿਗੁਰੂ। ਤੁਸੀਂ ਕੱਲ ਬਾਣੀ ਸੁਣਨਾ ਅਤੇ ਮਨ ਵਿੱਚ ਪ੍ਰੇਮ ਰੱਖ ਕੇ ਆਖੋ ਵਾਹਿਗੁਰੂ। ਜੇ ਮਨ ਵਿੱਚ ਪ੍ਰੇਮ ਰੱਖ ਕੇ ਕੋਈ ਗਾਵੇ, ਕੋਈ ਸੁਣੇ, ਹਲਵਾਈ ਮਠਿਆਈਆਂ ਬਣਾਉਂਦਾ, ਘਿਓ ਵਿੱਚ ਕੱਢਦਾ, ਪਰ ਮਠਿਆਈਆਂ ਉਨੀ ਦੇਰ ਤੱਕ ਸਵਾਦ ਨਹੀਂ ਹੁੰਦੀਆਂ ਜਿੰਨੀ ਦੇਰ ਤੱਕ ਮਿੱਠੇ ਦੀ ਚਾਸ਼ਣੀ ਚੋਂ ਨਾ ਨਿਕਲ ਜਾਣ। ਆਖੋ ਵਾਹਿਗੁਰੂ। ਜੇ ਹਵਾਈ ਦੀਆਂ ਮਠਿਆਈਆਂ ਮਿੱਠੇ ਦੀ ਚਾਸ਼ਣੀ ਤੋਂ ਬਿਨਾਂ ਸਵਾਦ ਨਹੀਂ, ਤੁਹਾਡਾ ਗਾਉਣਾ ਵੀ, ਤੁਹਾਡਾ ਸੁਣਨਾ ਵੀ ਪ੍ਰਭੂ ਪ੍ਰੇਮ ਦੀ ਚਾਸ਼ਣੀ ਤੋਂ ਬਿਨਾਂ ਪ੍ਰਵਾਨ ਨਹੀਂ ਹੁੰਦਾ। ਆਖੋ ਵਾਹਿਗੁਰੂ। ਮੈਂ ਨਹੀਂ ਕਿਹਾ, ਸਾਹਿਬ ਨੇ ਕਿਹਾ ਮਨ ਰੱਖੀਐ ਪਾਓ। ਸਾਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿਹੜੀ ਪੰਕਤੀ ਸੁਣੀ ਕਿਹੜੀ ਨਹੀਂ ਸੁਣੀ। ਆਖੋ ਵਾਹਿਗੁਰੂ। ਸਾਨੂੰ ਇਹ ਵੀ ਨਹੀਂ ਪਤਾ ਕਿਹੜੀ ਪੜ੍ਹੀ ਨਹੀਂ ਕਿਹੜੀ ਪੜ੍ਹੀ, ਭੋਗ ਤਾਂ ਪੈ ਗਿਆ। ਆਖੋ ਵਾਹਿਗੁਰੂ। ਸਹਿਮ ਕਹਿੰਦੇ ਜੇ ਮਨ ਵਿੱਚ ਪ੍ਰੇਮ ਰੱਖ ਕੇ ਤੂੰ ਸੁਣੇ ਕੋਈ ਗਾਵੇ ਤੇ ਪ੍ਰਾਪਤੀ ਕੀ ਹੋਏਗੀ? ਕਹਿੰਦੇ ਪ੍ਰਾਪਤੀ ਹੋਏਗੀ ਉਹ ਮੰਨਣ ਦੀ ਅਵਸਥਾ ਤੱਕ ਪਹੁੰਚ ਜਾਏਗਾ। ਦੇਖੋ ਅਸੀਂ ਗਾਇਆ ਵੀ ਬੜਾ, ਸੁਣਿਆ ਵੀ ਬੜਾ, ਜਿਸ ਨੂੰ ਗਾਇਆ ਜਿਸ ਨੂੰ ਸੁਣਿਆ ਉਸਦਾ ਮੰਨਣ ਹੀ ਨਹੀਂ ਹੋਇਆ ਅਜੇ ਤੱਕ। ਆਖੋ ਵਾਹਿਗੁਰੂ, ਕਮਾਲ ਹੋ ਗਈ। ਸਾਨੂੰ ਗੁਰੂ ਸਮਝਾਉਂਦੇ ਕੀ ਨੇ, ਅਸੀਂ ਕਰਦੇ ਕੀ ਹਾਂ? ਸਾਡੇ ਜਨਮ ਸੰਸਕਾਰ ਤੋਂ ਲੈ ਕੇ ਅੰਤਮ ਸੰਸਕਾਰ ਤੱਕ ਗੁਰੂ ਕੀ ਕਹਿੰਦੇ ਨੇ? ਕਦੇ ਝਾਤੀਆਂ ਮਾਰ ਕੇ ਵੇਖੋ ਸਾਡੇ ਘਰਾਂ 'ਚ ਹੁੰਦਾ ਕੀ ਹੈ? ਆਖੋ ਵਾਹਿਗੁਰੂ। ਗੁਰੂ ਦੀ ਸਿੱਖਿਆ ਸਾਡੇ ਅੰਦਰ ਵਸੀ ਨਹੀਂ ਕਿਉਂਕਿ ਅਸੀਂ ਪ੍ਰੇਮ ਨਾਲ ਸੁਣੀ ਨਹੀਂ। ਆਖੋ ਵਾਹਿਗੁਰੂ। ਕਹਿੰਦੇ ਜਿੰਨੀ ਦੇਰ ਤੱਕ ਅਸੀਂ ਪ੍ਰੇਮ ਮਨ ਵਿੱਚ ਰੱਖ ਕੇ ਸੁਣਦੇ ਨਹੀਂ, ਗਾਉਂਦੇ ਨਹੀਂ, ਮੰਨਣ ਤੱਕ ਨਹੀਂ ਪਹੁੰਚ ਸਕਦੇ। ਆਖੋ ਵਾਹਿਗੁਰੂ। ਅਸੀਂ ਤਾਂ ਅਜੇ ਤੱਕ ਸਤਸੰਗ ਵਿੱਚ ਆਉਂਦੇ ਹੋਏ ਵੀ ਮੰਨਣ ਨਹੀਂ ਕੀਤਾ। ਆਖੋ ਵਾਹਿਗੁਰੂ। ਜਿਹਨਾਂ ਗੱਲਾਂ ਤੋਂ ਮੇਰੀਆਂ ਭੈਣਾਂ ਨੂੰ, ਮੇਰੇ ਵੀਰਾਂ ਨੂੰ ਮਨ੍ਹਾ ਕੀਤਾ ਗਿਆ ਹੈ, ਉਹੀ ਗੱਲਾਂ ਤਾਂ ਹੋ ਰਹੀਆਂ ਹਨ। ਆਖੋ ਵਾਹਿਗੁਰੂ। ਉਹੀ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹੀ ਸਾਡੇ ਘਰ ਵਿੱਚ ਉਹੀ ਕਰਮ ਹੋ ਰਹੇ ਹਨ ਜਿਹਨਾਂ ਕਰਮਾਂ ਤੋਂ ਗੁਰੂ ਨੇ ਮਨਾਹੀ ਕੀਤੀ ਹੈ। ਆਖੋ ਵਾਹਿਗੁਰੂ। ਕਹਿੰਦੇ ਉਹ ਮੰਨਣ ਤੱਕ ਪਹੁੰਚ ਜਾਏਗਾ ਜਿਹੜਾ ਮਨ ਵਿੱਚ ਪ੍ਰੇਮ ਰੱਖ ਕੇ ਗਾਏਗਾ, ਮਨ ਵਿੱਚ ਪ੍ਰੇਮ ਰੱਖ ਕੇ ਸੁਣੇਗਾ। ਕਹਿੰਦੇ ਜੇ ਮੰਨਣ ਤੱਕ ਪਹੁੰਚ ਜਾਏਗਾ, ਜੇ ਮੰਨਣ ਵਿੱਚ ਉਸਨੇ ਮਨ ਵਿੱਚ ਪ੍ਰੇਮ ਰੱਖ ਕੇ ਕਰ ਲਿਆ, ਸੁਣਿਆ, ਮੰਨਿਆ, ਮਨ ਕੀਤਾ ਪਾਓ। ਆਖੋ ਵਾਹਿਗੁਰੂ। ਕਹਿੰਦੇ ਜੀ ਉਸਨੇ ਮੰਨਣ ਵੀ ਮਨ ਵਿੱਚ ਪ੍ਰੇਮ ਰੱਖ ਕੇ ਕੀਤਾ ਤੇ ਫਿਰ ਕੀ ਹੋਏਗਾ? ਉਹ ਆਪਣਾ ਅੰਤਰਗਤ ਤੋ ਲਏਗਾ। ਆਖੋ ਵਾਹਿਗੁਰੂ। ਦੇਖੋ ਲਿਵ ਕਿਵੇਂ ਲੱਗਦੀ ਹੈ। ਆਖੋ ਵਾਹਿਗੁਰੂ। ਜੇ ਤੁਸੀਂ ਮਨ ਵਿੱਚ ਪ੍ਰੇਮ ਰੱਖ ਕੇ ਗਾਇਆ, ਮਨ ਵਿੱਚ ਪ੍ਰੇਮ ਰੱਖ ਕੇ ਸੁਣਿਆ ਤੇ ਮਨ ਵਿੱਚ ਪ੍ਰੇਮ ਰੱਖ ਕੇ ਮੰਨਣ ਕਰ ਲਿਆ, ਸੁਣਿਆ, ਮੰਨਿਆ, ਮਨ ਕੀਤਾ ਪਾਓ, ਅੰਤਰਗਤ ਤੀਰਥ ਮਨ, ਉਹ ਆਪਣਾ ਅੰਤਰਗਤ ਧੋਲੇਗਾ। ਜਿਸ ਨੇ ਆਪਣਾ ਅੰਤਰਗਤ ਧੋਲਿਆ ਉਸਨੇ ਆਪੇ ਦੀ ਪਹਿਚਾਣ ਕਰ ਲਈ। ਆਖੋ ਵਾਹਿਗੁਰੂ। ਅੰਤਰਗਤ ਧੋਤਾ ਗਿਆ, ਹੁਮੇ ਮਰ ਗਈ, ਮੈਂ ਮਰ ਗਈ। ਆਖੋ ਵਾਹਿਗੁਰੂ। ਜਿਸ ਦਾ ਅੰਤਰਗਤ ਨਿਰਮਲ ਹੋ ਗਿਆ, ਜਿਸ ਦੇ ਅੰਦਰ ਨਿਰਮਲ ਭਾਉ ਆ ਗਿਆ, ਨਿਰਮਲ ਚਾਉ ਆਏਗਾ। ਆਖੋ ਵਾਹਿਗੁਰੂ। ਜਿਸਨੇ ਆਪਣਾ ਅੰਤਰਗਤ ਧੋਲਿਆ, ਮੈਂ ਬੇਨਤੀ ਕਰਾਂਗਾ, ਆਖੋ ਵਾਹਿਗੁਰੂ, ਜਿਸਨੇ ਅੰਤਰਗਤ ਧੋਲਿਆ ਉਸਦੇ ਅੰਦਰ ਤਾਂ ਫਿਰ ਸੱਚ ਵਸ ਗਿਆ ਨਾ। ਆਖੋ ਵਾਹਿਗੁਰੂ। ਉਹ ਸੱਚ ਜਿਸ ਸੱਚ ਨੂੰ ਮੈਲ ਨਹੀਂ ਲੱਗਦੀ। ਆਖੋ ਵਾਹਿਗੁਰੂ। ਉਹ ਸੱਚ ਜਿਸ ਸੱਚ ਨੂੰ ਮੈਲ ਨਹੀਂ ਲੱਗਦੀ, ਉਸ ਸੱਚ ਨਾਲ ਨਿਉ ਹੋ ਗਿਆ। ਆਖੋ ਵਾਹਿਗੁਰੂ। ਉਸ ਸੱਚ ਨਾਲ ਪ੍ਰੇਮ ਹੋ ਗਿਆ, ਸੱਚ ਨਾਲ ਨਹੀਂ ਹੋ ਸੱਚ ਦੀ ਯਾਦ, ਸੱਚ ਨਾਲ ਨਹੀਂ ਹੋ ਸੱਚੇ ਦੀ ਯਾਦ, ਸੱਚੇ ਨਾਲ ਪਿਆਰ, ਸੱਚੇ ਦੀ ਯਾਦ, ਜਿੱਥੇ ਯਾਦ ਉੱਥੇ ਪਿਆਰ, ਜਿੱਥੇ ਯਾਦ ਉੱਥੇ ਪਿਆਰ। ਮੈਂ ਪ੍ਰੇਮੀ ਨੂੰ ਇੱਕ ਗੱਲ ਕਹਿ ਲਵਾਂ, ਪ੍ਰੇਮੀ ਕਦੇ ਪ੍ਰੇਮੀ ਨੂੰ ਦਲੀਲਾਂ ਨਾਲ ਨਹੀਂ ਰਜਾ ਸਕਦਾ। ਆਖੋ ਵਾਹਿਗੁਰੂ। ਅੱਜ ਅਸੀਂ ਦਲੀਲਾਂ ਬਹੁਤ ਦਿੰਦੇ ਹਾਂ, ਐਗਜੈਂਪਲ 'ਚ ਬਹੁਤ ਦਿੰਦੇ ਹਾਂ, ਕਦੇ ਪ੍ਰੇਮੀ ਨੇ ਪ੍ਰੇਮੀ ਨੂੰ ਦਲੀਲਾਂ ਨਾਲ ਰਜਾਇਆ? ਆਖੋ ਵਾਹਿਗੁਰੂ ਨਹੀਂ, ਪ੍ਰੇਮੀ ਨੇ ਤਾਂ ਹਮੇਸ਼ਾ ਪ੍ਰੇਮੀ ਨੂੰ ਸਮਰਪਣ ਕੀਤਾ। ਆਖੋ ਵਾਹਿਗੁਰੂ, ਜਦੋਂ ਪ੍ਰੇਮੀ ਪ੍ਰੇਮੀ ਨੂੰ ਸਮਰਪਣ ਕਰ ਦਿੰਦਾ, ਹੁਕਮ ਮੰਨਿਆ ਪਾਈ ਵਾਲੀ ਅਵਸਥਾ ਤੇ ਆ ਜਾਂਦਾ ਪ੍ਰੇਮੀ, ਕਿਉਂਕਿ ਪ੍ਰੇਮ ਸੌਦੇਬਾਜ਼ੀ ਨਹੀਂ। ਆਖੋ ਵਾਹਿਗੁਰੂ, ਬਿਰਤੀ ਜੋੜਨਾ ਸੌਦੇਬਾਜ਼ੀ ਨਹੀਂ। ਅੱਜ ਤਾਂ ਬੜੇ ਬੜੇ ਸੈਂਟਰ ਖੁੱਲ੍ਹ ਗਏ ਸੌਦੇਬਾਜ਼ੀ ਦੇ। ਆਖੋ ਵਾਹਿਗੁਰੂ, ਪ੍ਰਭੂ ਨਾਲ ਬਿਰਤੀ ਜੋੜਨਾ ਸੌਦੇਬਾਜ਼ੀ ਨਹੀਂ। ਪਤੰਗੇ ਨੇ ਕਦੇ ਨਹੀਂ ਕਿਹਾ ਮੈਂ ਤੇਰੇ ਪਿੱਛੇ ਮਰਾਂਗਾ, ਤੂੰ ਮੈਨੂੰ ਦੇਵੇਂਗਾ ਕੀ? ਆਖੋ ਵਾਹਿਗੁਰੂ, ਭੋਰੇ ਨੇ ਕਦੇ ਫੁੱਲ ਨੂੰ ਇਹ ਨਹੀਂ ਕਿਹਾ ਮੈਂ ਤੇਰੇ ਪਿੱਛੇ ਮਰਨ ਨੂੰ ਤਿਆਰ ਹਾਂ, ਤੂੰ ਮੈਨੂੰ ਕੀ ਦੇਵੇਂਗਾ? ਆਖੋ ਵਾਹਿਗੁਰੂ, ਸੌਦੇਬਾਜ਼ੀ ਹੁੰਦੀ ਹੀ ਨਹੀਂ। ਪ੍ਰੇਮੀ ਦਾ ਕੰਮ ਹੈ, ਭੋਰੇ ਦਾ ਕੰਮ ਹੈ ਨਿਛਾਵਰ ਹੋ ਜਾਣਾ ਉਸਦੇ ਰਸ ਤੋਂ, ਪਤੰਗੇ ਦਾ ਕੰਮ ਹੈ ਕੁਰਬਾਨ ਹੋ ਜਾਣਾ। ਆਖੋ ਵਾਹਿਗੁਰੂ, ਅਤੇ ਪ੍ਰੇਮੀ ਤਾਂ ਪ੍ਰੇਮੀ ਪਿੱਛੋਂ ਕੁਰਬਾਨ ਹੋ ਜਾਏਗਾ। ਆਖੋ ਵਾਹਿਗੁਰੂ, ਜੇ ਸੱਚਮੁੱਚ ਕੋਈ ਪ੍ਰਭੂ ਨਾਲ ਬਿਰਤੀ ਜੋੜਨਾ ਚਾਹੁੰਦਾ ਹੈ, ਬਿਰਤੀ ਕਦੇ ਸੌਦੇਬਾਜ਼ੀ ਨਾਲ ਨਹੀਂ ਹੋਏਗੀ। ਆਖੋ ਵਾਹਿਗੁਰੂ, ਸਮਰਪਣ ਨਾਲ, ਆਪਣੇ ਆਪ ਨੂੰ ਸਮਰਪਣ ਕਰਕੇ। ਇਸ ਦਾ ਹੁਣ ਪ੍ਰੈਕਟੀਕਲ ਰੂਪ ਕੀ ਹੈ? ਆਖੋ ਵਾਹਿਗੁਰੂ, ਅਗਲਾ ਸਵਾਲ ਹੈ। ਆਖੋ ਸਾਰੇ ਵਾਹਿਗੁਰੂ, ਸਿੱਖਿਅਕ ਰੂਪ ਕੀ ਹੈ? ਬੇਨਤੀ ਕਰਾਂ, ਰਸਨਾ ਨਾਲ ਬੋਲੇ ਹੋਏ ਸ਼ਬਦ ਸਰੋਤੇ ਦੇ ਕੰਨਾਂ ਤੱਕ ਪਹੁੰਚਦੇ ਹਨ, ਇਸ ਤੋਂ ਅੱਗੇ ਯਾਤਰਾ ਨਹੀਂ। ਆਖੋ ਵਾਹਿਗੁਰੂ, ਬੇਨਤੀ ਕਰਾਂ, ਕਿਸੇ ਬੁਲਾਰੇ ਨੂੰ ਤੁਸੀਂ ਚੰਗਾ ਬੁਲਾਰਾ ਕਹਿ ਲਓਗੇ, ਕਿਸੇ ਚੰਗੇ ਸਰੋਤੇ ਨੂੰ ਚੰਗਾ ਸਰੋਤਾ ਕਹਿ ਲਓਗੇ, ਪਰ ਜੇ ਅਗਰ ਕੋਈ ਬੋਲਣ ਲੱਗਿਆ ਮਨ ਵਿੱਚ ਪ੍ਰੇਮ ਰੱਖ ਕੇ ਬੋਲੇ, ਸੁਣ ਲੱਗਿਆ ਸਰੋਤਾ ਕੋਈ ਮਨ ਵਿੱਚ ਪ੍ਰੇਮ ਰੱਖ ਕੇ ਸੁਣੇ, ਇਹ ਸੁਣੇ ਹੋਏ ਸ਼ਬਦ ਅੰਦਰ ਸੱਚ ਦੀ ਕਲਾ ਵਰਤਾ ਦੇਣਗੇ। ਆਖੋ ਵਾਹਿਗੁਰੂ, ਦੂਸਰੀ ਗੱਲ, ਕਿਸੇ ਦੇ ਦਿਮਾਗ 'ਚੋਂ ਨਿਕਲੇ ਹੋਏ ਵਿਚਾਰ ਕਿਸੇ ਮਨੁੱਖ ਦੇ ਕੰਨਾਂ ਰਾਹੀਂ ਸੁਣ ਕੇ ਅੰਦਰ ਜਾ ਵਸਣਗੇ। ਆਖੋ ਵਾਹਿਗੁਰੂ, ਅਸੀਂ ਵੱਧ ਤੋਂ ਵੱਧ ਉਸਨੂੰ ਬੁੱਧੀਮਾਨ ਕਹਿ ਦਿਆਂਗੇ, ਗੁਣਵਾਨ ਕਹਿ ਦਿਆਂਗੇ। ਬੁੱਧੀਮਾਨਾਂ ਨੇ ਤਾਂ ਯੂਨੀਵਰਸਿਟੀਆਂ ਬੜੀਆਂ ਬਣਾਈਆਂ ਹਨ। ਆਖੋ ਵਾਹਿਗੁਰੂ, ਬੁੱਧੀਜੀਵੀਆਂ ਦੀਆਂ ਬਹੁਤ ਯੂਨੀਵਰਸਿਟੀਆਂ ਹਨ, ਪਰ ਕੋਈ ਹਿਰਦੇ ਦੀ ਯੂਨੀਵਰਸਿਟੀ ਨਹੀਂ ਬਣੀ। ਆਖੋ ਵਾਹਿਗੁਰੂ, ਬੁੱਧੀਮਾਨ ਬਹੁਤ ਹੋ ਜਾਣਗੇ, ਲੇਕਿਨ ਜੋ ਮਨ ਵਿੱਚ ਪ੍ਰੇਮ ਰੱਖ ਕੇ ਦਿਮਾਗੀ ਵਿਚਾਰ ਪ੍ਰਗਟ ਕਰਦੇ ਹਨ, ਮਨ ਵਿੱਚ ਪ੍ਰਭੂ ਪ੍ਰੇਮ ਰੱਖ ਕੇ ਉਹਨਾਂ ਵਿਚਾਰਾਂ ਨੂੰ ਸੁਣਦੇ ਹਨ, ਉਹ ਆਤਮਿਕ ਜੀਵਨ ਦੀ ਜੁਗਤ ਜੀ ਪੈਂਦੇ ਹਨ। ਪਰ ਗੱਲ ਜਿਹੜੀ ਵਿਚਾਰ ਵਿੱਚ ਆਉਂਦੀ ਹੈ, ਤੀਸਰੀ ਗੱਲ, ਹਿਰਦੇ ਦੇ ਤਲ ਵਿੱਚੋਂ ਨਿਕਲੇ ਹੋਏ ਬੋਲ ਆਤਮਾ ਦੇ ਬੋਲ ਹੁੰਦੇ ਹਨ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਹਿਰਦੇ ਦੇ ਤਲ ਵਿੱਚੋਂ ਨਿਕਲੇ ਹੋਏ ਬੋਲ ਪਰਮਾਤਮਾ ਦੇ ਹਨ, ਹਿਰਦੇ ਦੇ ਤਲ ਵਿੱਚੋਂ ਨਿਕਲੇ ਹੋਏ ਬੋਲ ਸੱਚੇ ਦੇ ਹਨ। ਹਿਰਦੇ ਦੇ ਤਲ ਵਿੱਚੋਂ ਨਿਕਲੇ ਹੋਏ ਬੋਲ ਸੱਚੇ ਪਰਮੇਸ਼ਰ ਦੇ ਆਪਣੇ ਬੋਲ ਹੁੰਦੇ ਹਨ। ਇਸ ਲਈ ਭਾਂਡਾ ਵੀ ਐਸਾ ਚਾਹੀਦਾ। ਆਖੋ ਵਾਹਿਗੁਰੂ, ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜੀਵਨ 'ਚੋਂ ਜਦੋਂ ਵੀ ਉਹਨਾਂ ਨੇ ਭਾਈ ਮਰਦਾਨੇ ਨੂੰ ਕਿਹਾ, ਇਹ ਗੱਲ ਕਦੇ ਨਹੀਂ ਕਹੀ ਤੂੰ ਰਬਾਬ ਜਾ ਮੈਂ ਬਾਣੀ ਉਚਾਰ ਰਿਹਾ, ਇਹ ਬਿਲਕੁਲ ਨਹੀਂ ਕਿਹਾ। ਆਖੋ ਵਾਹਿਗੁਰੂ, ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਹਮੇਸ਼ਾ ਬੋਲਦੇ ਸੀ ਮਰਦਾਨਿਆਂ ਰਬਾਬ ਜਾ ਬਾਣੀ ਆਈ ਹੈ। ਆਖੋ ਵਾਹਿਗੁਰੂ, ਇਹ ਬਿਲਕੁਲ ਨਹੀਂ ਕਿਹਾ ਮੈਂ ਉਚਾਰ ਰਿਹਾ। ਆਖੋ ਵਾਹਿਗੁਰੂ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਇੱਕ ਵਾਰੀ ਵੀ ਨਹੀਂ ਕਿਹਾ ਕਿ ਮੈਂ ਬਾਣੀ ਉਚਾਰ ਰਿਹਾ ਰਬਾਬ ਜਾ, ਭਾਈ ਮਰਦਾਨਿਆਂ ਰਬਾਬ ਜਾ ਬਾਣੀ ਆਈ ਹੈ, ਕਿਉਂਕਿ ਹਿਰਦੇ ਦੇ ਤਲ ਵਿੱਚੋਂ ਨਿਕਲੇ ਹੋਏ ਬੋਲ ਹੀ ਹਨ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ। आत्मा परमात्मा की अंश है, आखो वाहिगुरु। ये आत्मा दे बोल जिसकी अंश है उसके होंगे हैं। सतगुरु की बाणी, सत सत कर जाणो गुर सिखो, हर करता आप मूहों कढाए, आखो वाहिगुरु। सारे बोलो हर करता आप मूहों कढाए। पर इस नूं बोलां नूं अंदर वसाउण वास्ते भी पांडा चाहिए। शेरन का दुध पित्तल दे भांडे विच नहीं टिकदा, शेरनी का दुध मिट्टी दे भांडे विच नहीं टिकदा, शेरनी का दुध चांदी दे भांडे विच नहीं टिकदा, शेरनी का दुध जिस दे भांडे विच नहीं टिकदा। जे शेरनी का दुध टिकदा तो सिर्फ सोने दे भांडे विच टिकदा। मैं गुरु की हजूरी विच गल अगे भी दसी सी, हुण भी कह रहा, मैं प्रैक्टिकल अपनी अखी वेखे। आखो भाई दस नूं एक वारी दवाई की लोड़ पई सी, तां एक गुरमुख ने मैनू सोने की डब्बी डब्बी ते सोने का पानी फरा के फिर दुध दिता सी। आखो वाहिगुरु, छे महीने दुध नहीं सी खराब होया। आखो वाहिगुरु जी, अगर शेरनी का दुध जैसा दुध है तैसा भांडा चाहिए, जिन्ना दुध कीमती है उसके मुताबिक भांडा कीमती है। इस करके परमेशर दे बोलां लई आखो वाहिगुरु, हिरदे दे तल विचों निकले हुए परमेशर दे बोलां लई, आत्मा दे बोलां लई, परमेशर दी प्रगट कीती हुई बाणी लई भांडा है गुरमुख दा आखो वाहिगुरु। जैसा दुध है, जैसा नाम रूपी दुध, जैसा गुर शब्द रूपी विचारां दा दुध, तैसा ही भांडा चाहिए आखो वाहिगुरु। हुण अगे फिर एक होर गल समझाउंदे हन, जे गुरमुख दे बोले हुए बोल गुरमुख ही सुनता है आखो वाहिगुरु, एक ही अवस्था है। हुण आपां प्रैक्टिकल चीज नूं समझणा, गुरमुखो रसना बोलती है गुरु दे दिते हुए गुरमंत्र नूं, गुर शब्द नूं, पर बोलती रहन देना आखो वाहिगुरु, बोल जा बोले रसना बोलती बोलती गुरमंत्र नूं, रसना गुरु शब्द नूं बोलती 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 बोलती, एक समा ऐसा आएगा प्रैक्टिकल करके वेखना, सहजे सहजे इउं समझ आई, एक जाप हुंदा है एक जप हुंदा है आखो वाहिगुरु। जाप निरोल रसना दा अभ्यास है आखो वाहिगुरु, पर जदों जाप दे नाल सुरत जुड़ जाती है इसकी यात्रा जप वल शुरू हो जाती है आखो वाहिगुरु। फिर मैं बेनती कर दिया, जाप निरोल रसना दा अभ्यास हुंदा है, पर जाप नूं जपन लगियां रसना जपदी दे नाल सुरत जुड़ जाए तो जाप दी यात्रा जप वल शुरू हो जाती है आखो वाहिगुरु। फिर जो ये यात्रा होंगी है हौली हौली बुल हिलने बंद हो जाते हैं आखो वाहिगुरु। जो समझ लो बुल हिलने बंद हो गए तो समझो फिर हम मन बोलेगा, जिनी देर तक रसना बोलती है मन नहीं बोलता, रसना वाहिगुरु इतने कर दिया तो मन वो दुकाना तो और कुछ बोली जाता आखो वाहिगुरु। पाठ असी रसना लगा रहे हैं तो मन तो किसी होर आवाजा मारी जाता आखो वाहिगुरु। पर कहते जो जाप आरंभ हो गया सुरत नाल जुड़ गई, इस करके जाप कर लगे हैं सुरत नूं नाल रखण दा यतन करो, जो जो बोल रहे हो उसनूं आप सुनन दा यतन करो, जे वाहिगुरु वाहिगुरु बोलिया तो उसनूं आप सुनन दा यतन करो, होएगा तुन मैं ध्यान टिक जाएगा आखो वाहिगुरु, तुन मैं ध्यान टिकेगा। अपने कन्नां नाल आप सुनो, अपने बोले हुए शब्दों अपने कन्नां नाल सुनो, ध्यान टिकेगा आखो वाहिगुरु। ध्यान लगाओ वाहिगुरु वाहिगुरु बोले, नितनेम कर दियो सुनो, कि तुसी पंक्ति बोली सी ना सोचा है सोच ना हो भी, मन नूं पुछो बोली सी आखो अगली पंक्ति तां सुनाया, पहले पिछली तस्दीक कर लो आखो वाहिगुरु, ध्यान टिक जाएगा आखो वाहिगुरु। कहिंदे जाप दी यात्रा शुरू हो जाएगी कि रसना तां गाउंदी सी पर मन दा बोलना है सलाउणा आखो वाहिगुरु, मन सलाउंदा है आखो वाहिगुरु। कई सवाल करनगे, सानू कि पता लग्या जी वो रसना तो चुप कर गई, सानू कि पता लग्या मन सलाउंदा कि नहीं सलाउंदा, प्यारे उसकी एक बड़ी निशानी होएगी, पहला तो तुहाडा पाठ करन नूं चित नहीं सी करदा, हुण हटण नूं चित नहीं करेगा। पहला सतसंगत विच बैठण दा चित नहीं सी करदा, जल्दी घर जाइए, हुण उठण दा ही चित नहीं करदा। पहला तो अमृत वेले घुराणे मारदे सी, ते हुण जे अमृत वेला खुंझे ते कहिंदे औखी घड़ी आ गई। हुण तां कोई गुरु दा बचन ना कमा सकीए पछतावा होएगा। फिर मन सलोंदा, रसना चुप कर जांदी आ, मन सलोंदा। आखो वाहिगुरु, काश कि साडा भी मन सलोण लग्या कि नहीं। आखो वाहिगुरु, कहिंदे जदों मन सलोंदा उसकी कोर निशानी, जे मन नूं सलोण दिओ, सलोण दिओ, सलोण दिओ, मन नूं सिफ सलाह विच लगाई रखो, अर्थ बोध विच लै जाओ। आखो वाहिगुरु, कहिंदे मन अर्थ बोध विच चला जाएगा। अगली निशानी, ਜਦੋਂ ਰਸਨਾ ਬੋਲਦੀ ਸੀ ਉਸ ਤੋਂ ਬਾਅਦ ਜਾਪ ਤੋਂ ਜਪ ਦੀ ਯਾਤਰਾ ਹੋਈ, ਬੁੱਲ ਹਿਲਣੇ ਹੌਲੀ ਹੋ ਗਏ, ਅਤੇ ਹੁਣ ਮਨ ਅਰਥਬੋਧ ਵਿੱਚ ਜਾਂਦਾ, ਉਹਦੇ ਗੁਣਾਂ ਵਿੱਚ ਜਾਂਦਾ। ਤੂੰ ਹੀ ਹੈ, ਨਿਰਵੈਰ ਹੈ, ਨਿਰਭਉ ਹੈ, ਮਿੱਠ ਬੋਲੜਾ ਹੈ। ਆਖੋ ਵਾਹਿਗੁਰੂ, ਤੂੰ ਸਰਬ ਵਿਆਪਕ ਹੈ, ਸੈਭੰਗ ਹੈ। ਆਖੋ ਵਾਹਿਗੁਰੂ, ਅਰਥਬੋਧ ਵਿੱਚ ਜਾਂਦਾ। ਆਖੋ ਵਾਹਿਗੁਰੂ, ਕਹਿੰਦੇ ਉਸਦੀ ਨਿਸ਼ਾਨੀ, ਜਿਹੜਾ ਮਨ ਅਰਥਬੋਧ ਵਿੱਚ ਜਾਏਗਾ, ਉਸ ਮਨ ਦੀ ਯਾਤਰਾ ਆਪਣੇ ਮੂਲ ਵੱਲ ਹੋ ਜਾਏਗੀ। ਆਖੋ ਵਾਹਿਗੁਰੂ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਛਾਣ, ਉਸਦੀ ਯਾਤਰਾ, ਉਸਦਾ ਮੁੱਖ ਆਪਣੇ ਮੂਲ ਵੱਲ ਹੋ ਜਾਏਗਾ। ਉਸਦੀ ਨਿਸ਼ਾਨੀ ਕੀ ਹੋਏਗੀ ਕਿ ਮਨ ਦੇ ਸੰਬੰਧੀ ਜਿਹੜੇ ਨੇ ਗਿਆਨ ਇੰਦਰੇ, ਜਿਹੜੀ ਦੇਖਣੀ ਹੈ ਉਹ ਵੀ ਉਸ ਮੂਲ ਵੱਲ ਹੋ ਜਾਏਗੀ, ਸੁਣਨਾ ਵੀ ਉਸ ਮੂਲ ਵੱਲ ਹੋ ਜਾਏਗਾ, ਬੋਲਣਾ ਵੀ ਉਸਦੇ ਮੂਲ ਵੱਲ ਹੋ ਜਾਏਗਾ, ਸੁੰਘਣਾ ਵੀ ਉਸਦੇ ਮੂਲ ਵੱਲ ਹੋ ਜਾਏਗਾ, ਪਰਸਣਾ ਵੀ ਉਸਦੇ ਮੂਲ ਵੱਲ ਹੋ ਜਾਏਗਾ। ਉਸਦੀ ਨਿਸ਼ਾਨੀ ਹੋਏਗੀ, ਜਿਹੜਾ ਮਨ ਮੂਲ ਵੱਲ ਚਲਾ ਗਿਆ ਆਪਣੇ ਜੋ ਸਰੂਪ ਦੇ ਮੂਲ ਵੱਲ, ਉਸਦੇ ਇੰਦਰੇ ਵੀ ਮੂਲ ਵੱਲ ਚਲੇ ਗਏ, ਅਤੇ ਉਹ ਹੀ ਬੋਲਦਾ ਹੈ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਆਖੋ ਵਾਹਿਗੁਰੂ, ਉਹ ਬੋਲਦਾ ਹੈ ਰਸਨਾ ਰਾਮ ਰਸਾਇਣ ਮਾਤੀ। ਆਖੋ ਵਾਹਿਗੁਰੂ, ਉਹ ਬੋਲਦਾ ਹੈ ਸੁਣੋ ਸਤ ਬਾਣੀ। ਕਹਿੰਦੇ ਫਿਰ ਇੱਕ ਸਮਾਂ ਐਸਾ ਵੀ ਆਏਗਾ, ਮਨ ਸਲੋਂਦਾ ਗਿਆ, ਸਲੋਂਦਾ ਗਿਆ, ਆਪਣੇ ਮੂਲ ਵੱਲ ਯਾਤਰਾ ਕਰਦਾ ਗਿਆ, ਹੁਣ ਕੀ ਹੋਏਗਾ, ਮਨ ਵੀ ਚੁੱਪ ਕਰ ਜਾਏਗਾ ਅਤੇ ਆਤਮਾ ਬੋਲਣ ਲੱਗ ਜਾਏਗੀ। ਆਖੋ ਵਾਹਿਗੁਰੂ, ਆਤਮਾ ਪ੍ਰਬੋਧਦੀ ਹੈ, ਰਸਨਾ ਬੋਲਦੀ ਹੈ, ਮਨ ਸਲੋਂਦਾ, ਆਤਮਾ ਪ੍ਰਬੋਧਦੀ ਹੈ। ਆਖੋ ਵਾਹਿਗੁਰੂ, ਆਤਮਾ ਬੋਲੇਗੀ। ਦੇਖੋ ਜਿੰਨੀ ਦੇਰ ਤੱਕ ਮਨ ਦਾ ਸ਼ੋਰ ਹੈ, ਆਤਮਾ ਤਾਂ ਨਹੀਂ ਸਾਨੂੰ ਸੁਣਾਈ ਦਿੰਦੀ। ਸਾਨੂੰ ਕਹਿੰਦੇ ਆਪਣੀ ਆਤਮਾ ਸੁਣਾਈ ਕਿਉਂ ਨਹੀਂ ਦੀ, ਕਿ ਮਨ ਦਾ ਹੀ ਬੜਾ ਸ਼ੋਰ ਹੈ। ਆਖੋ ਵਾਹਿਗੁਰੂ, ਮਨ ਨੇ ਇੰਨਾ ਰੌਲਾ ਪਾਇਆ ਹੋਇਆ ਸਾਡੇ ਨੇ। ਆਤਮਾ ਪਰਮਾਤਮਾ ਦੀ ਅੰਸ਼ ਹੈ, ਸਾਡੇ ਅੰਦਰ ਹੈ, ਉਹ ਪਰਮਾਤਮਾ ਦੀ ਗੱਲਾਂ ਸੁਣਦੀ ਹੈ, ਅਤੇ ਸਾਨੂੰ ਕਿਉਂ ਨਹੀਂ ਸੁਣਾਈ ਦਿੰਦੀ ਹੈ, ਕਿਉਂਕਿ ਮਨ ਦਾ ਸ਼ੋਰ ਹੀ ਬੜਾ। ਆਖੋ ਵਾਹਿਗੁਰੂ, ਕਹਿੰਦੇ ਜਿਹੜਾ ਮਨ ਦਾ ਸ਼ੋਰ, ਬੜੇ ਬੜੇ ਰਿਸ਼ੀਆਂ ਨੇ, ਮਹਾਤਮਾ ਨੇ ਯਤਨ ਕੀਤਾ ਇਹ ਮਨ ਦਾ ਰੌਲਾ ਮੁੱਕ ਜਾਏ। ਆਖੋ ਵਾਹਿਗੁਰੂ, ਪਰ ਮਨ ਨੂੰ ਚੁੱਪ ਕਰਾਉਣਾ ਬਹੁਤ ਔਖਾ ਹੈ। ਆਖੋ ਵਾਹਿਗੁਰੂ, ਸਾਹਿਬ ਕਹਿੰਦੇ ਨੇ ਇੱਕੋ ਹੀ ਜੁਗਤ ਹੈ, ਇਸ ਮਨ ਵਿੱਚ ਤੂੰ ਪ੍ਰਭੂ ਦਾ ਪ੍ਰੇਮ ਰੱਖ ਦੇ, ਬਸ ਮਨ ਰੱਖਿਆ ਪਾਓ। ਆਖੋ ਵਾਹਿਗੁਰੂ, ਗੁਰਮੁਖ ਨੇ ਮਨ ਵਿੱਚ ਪਰਮੇਸ਼ਰ ਦਾ ਪ੍ਰੇਮ ਰੱਖ ਦਿੱਤਾ। ਆਖੋ ਵਾਹਿਗੁਰੂ, ਉਹ ਪ੍ਰੇਮ ਰੱਖਣ ਕਰਕੇ, ਆਖੋ ਵਾਹਿਗੁਰੂ, ਜਦੋਂ ਇਸਦੇ ਸੰਬੰਧੀਆਂ ਨੇ, ਗਿਆਨ ਇੰਦਰੀਆਂ ਨੇ ਪ੍ਰਭੂ ਪ੍ਰੇਮ ਵਿੱਚ, ਜੇ ਕੰਨਾਂ ਨੇ ਪ੍ਰਭੂ ਪ੍ਰੇਮ ਵਿੱਚ ਪਰਮੇਸ਼ਰ ਦੀ ਸਿਫ ਸਲਾਹ ਨੂੰ ਸੁਣਾਇਆ, ਰਸਨਾ ਨੇ ਬੋਲਿਆ, ਨੇਤਰਾਂ ਨੇ ਦਰਸ਼ਨ ਕੀਤੇ, ਆਖੋ ਵਾਹਿਗੁਰੂ, ਤਾਂ ਫਿਰ ਆਤਮਾ ਬੋਲ ਪਈ, ਮਨ ਦਾ ਰੌਲਾ ਨਹੀਂ ਰਿਹਾ। ਹੁਣ ਆਤਮਾ ਬੋਲਦੀ ਹੈ ਪਰਮਾਤਮਾ ਦੇ ਬੋਲ, ਪਰਮਾਤਮਾ ਆਤਮਾ ਨੂੰ, ਆਤਮਾ ਪਰਮਾਤਮਾ ਦੇ। ਆਖੋ ਵਾਹਿਗੁਰੂ, ਗੁਰਮੁਖ ਦੀ ਆਤਮਾ ਪਰਮਾਤਮਾ ਦੀ ਬੋਲ ਬੋਲਦੀ ਹੈ। ਆਖੋ ਵਾਹਿਗੁਰੂ, ਜਪੋ ਸਤਨ, ਆਪਣੇ ਬੋਲ ਨਹੀਂ, ਅਤੇ ਇਸੇ ਕਰਕੇ ਕਹਿੰਦੀ ਹੈ ਹੋਂ ਆਪੋ ਬੋਲ ਨਾ ਜਾਣ। ਮੈਂ ਆਪਾਂ ਕੁਛ ਵੀ ਨਹੀਂ ਕਹਿੰਦਾ, ਮੈਨੂੰ ਤਾਂ ਕੁਛ ਕਹਿਣਾ ਆਉਂਦਾ ਹੀ ਨਹੀਂ, ਮੈਂ ਉਸਦੇ ਹੁਕਮ ਵਿੱਚ ਬੋਲਦਾ। ਆਖੋ ਵਾਹਿਗੁਰੂ, ਆਖਰੀ ਗੱਲ ਕਹਿ ਰਿਹਾ। ਆਖੋ ਵਾਹਿਗੁਰੂ, ਫਿਰ ਐਸੇ ਗੁਰਮੁਖ ਦੀ ਜੀਵਨ ਜੁਗਤ ਕੀ ਹੈ? ਕਹਿ ਗਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਜੀਵਨ ਜਿਉਂਦੇ ਹੋਏ ਗੁਰਮੁਖ ਨੇ ਜੀਵਨ ਦੀ ਹਰ ਕਿਰਿਆ ਨੂੰ ਗੁਰ ਸ਼ਬਦ ਦੀ ਕਸਵੱਟੀ ਨਾਲ ਪਰਖਿਆ। ਆਖੋ ਵਾਹਿਗੁਰੂ, ਆਪਣੀ ਰਹਿਣੀ ਨੂੰ, ਆਪਣੀ ਬਹਿਣੀ ਨੂੰ, ਆਪਣੀ ਕਹਿਣੀ ਨੂੰ, ਖਾਣੇ ਨੂੰ, ਪੀਣੇ ਨੂੰ, ਜੀਵਨ ਦੇ ਹਰ ਵਿਹਾਰ ਨੂੰ ਗੁਰ ਸ਼ਬਦ ਦੀ ਕਸਵੱਟੀ 'ਤੇ ਪਰਖਿਆ। ਆਖੋ ਵਾਹਿਗੁਰੂ, ਵੇਖਿਆ ਕਿ ਸੱਚਮੁੱਚ ਮੈਂ ਜੋ ਜੀ ਰਿਹਾ ਹਾਂ, ਜੋ ਮੇਰਾ ਵਿਹਾਰ ਹੈ, ਕਿ ਵਾਕਿਆ ਹੀ ਗੁਰੂ ਸ਼ਬਦ ਦੀ ਸਟੈਂਪ ਲੱਗਦੀ ਹੈ ਕਿ ਨਹੀਂ। ਆਖੋ ਵਾਹਿਗੁਰੂ, ਕਿ ਮੈਂ ਇਹ ਗੱਲ ਭੁੱਲ ਤੇ ਨਹੀਂ ਗਿਆ, ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਆਖੋ ਵਾਹਿਗੁਰੂ, ਭੁੱਲ ਤੇ ਨਹੀਂ ਗਿਆ। ਜੇ ਜੀਵਨ ਦੀ ਹਰ ਕਿਰਿਆ ਗੁਰਮੁਖ ਵਾਂਗੂ ਸ਼ਬਦ ਦੀ ਕਸਵੱਟੀ 'ਤੇ ਪਰਖੀ ਜਾਏ, ਗੁਰੂ ਦੀ ਸੋਚ ਵਸ ਜਾਏ, ਤਾਂ ਉਸਦੀ ਰਹਿਣੀ ਵੀ ਐਸੀ ਹੋ ਜਾਏਗੀ ਜਿਵੇਂ ਗੁਰੂ ਦੀ ਰਹਿਣੀ ਹੈ। ਉਸਦਾ ਸੁਭਾਅ ਵੀ, ਉਸਦਾ ਵਰਤਾਓ ਵੀ, ਉਸਦਾ ਵਿਹਾਰ ਵੀ, ਉਸਦਾ ਆਚਾਰ ਵੀ, ਉਸਦਾ ਕਿਰਦਾਰ ਵੀ। ਆਖੋ ਵਾਹਿਗੁਰੂ, ਇਸੇ ਕਰਕੇ ਸ਼ਬਦ ਦੀ ਕਸਵੱਟੀ 'ਤੇ ਜੀਵਨ ਵਾਲਾ ਗੁਰਮੁਖ ਜਿਉਂਦੇ ਜੀ ਜਿਵੇਂ ਜਿਵੇਂ ਗੁਰਬਾਣੀ ਦੀਆਂ ਪੰਗਤੀਆਂ ਦੀ ਵਿਚਾਰ ਉਸਦੇ ਹਿਰਦੇ ਵਿੱਚ ਆਉਂਦੀ ਹੈ, ਉਹ ਸੰਸਾਰ ਵਿੱਚ ਰਹਿ ਕੇ ਵੀ ਸੰਸਾਰ ਤੋਂ ਨਿਰਲੇਪ ਹੋ ਜਾਂਦਾ ਹੈ। ਆਖੋ ਵਾਹਿਗੁਰੂ, ਉਹ ਸੁਣਦਾ ਸੁਪਨੇ ਛੇਤੀ ਚਿੱਤ ਮੂਰਖ ਲਾਇਆ, ਇਹ ਸੰਸਾਰ ਸੁਪਨਾ ਹੈ, ਰਹਿ ਕੇ ਸੰਸਾਰ ਵਿੱਚ ਸੰਸਾਰ ਨੂੰ ਨਹੀਂ ਛੱਡਦਾ ਬਲਕਿ ਪਰਮੇਸ਼ਰ ਨਾਲ ਜੁੜ ਜਾਂਦਾ ਹੈ। ਆਖੋ ਵਾਹਿਗੁਰੂ, ਉਹ ਜਾਣ ਜਾਂਦਾ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ, ਚੱਲੇ ਨਾ ਹੀ ਤੇਰੇ ਨਾਲ, ਇਹ ਨਾਲ ਚੱਲਣ ਵਾਲਾ ਨਹੀਂ। ਉਹ ਕੁਟੰਬ ਨਾਲ ਨਫ਼ਰਤ ਨਹੀਂ ਕਰਦਾ, ਲੇਕਿਨ ਕੁਟੰਬ ਵਿੱਚ ਬੋਥਾ ਉਰਜਦਾ ਨਹੀਂ, ਸੱਚੇ ਨਾਲ ਜੁੜਿਆ ਰਹਿੰਦਾ। ਆਖੋ ਵਾਹਿਗੁਰੂ, ਸਮਾਂ ਘੱਟ ਹੈ, ਮੈਂ ਸੰਖੇਪ ਕਰਾਂ। ਐਸੀ ਜੀਵਨ ਦੀ ਜੁਗਤ ਜੀਣ ਵਾਲਾ ਗੁਰਮੁਖ ਜਿਸ ਨੇ ਗੁਰ ਸ਼ਬਦ ਦੀ ਕਸਵੱਟੀ 'ਤੇ ਮਨ ਨੂੰ ਸਮਝਾ ਲਿਆ, ਮਨ ਨੂੰ ਮਾਰ ਲਿਆ, ਮਨ ਨੂੰ ਵਸ ਕਰ ਲਿਆ, ਸ਼ਬਦ ਦੀ ਕਸਵੱਟੀ 'ਤੇ ਜੂਣਾ ਆਰੰਭ ਕੀਤਾ, ਉਸ ਲਈ ਇੱਕ ਟਕਸਾਲ ਦਾ ਰੂਪ, ਇੱਕ ਸ਼ਬਦ ਬਣਾ ਲਿਆ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆ ਗਿਆ ਮਨ ਮੈਂ ਸਹਿ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾ ਹਿਰਦੇ ਸਚ ਮਨ ਵੇਚੈ, ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨੈ ਕਾਮੀ ਤਿਸ ਕੋ ਹੋ, ਆਪਣੀ ਕਿਰਪਾ ਜਿਸ ਆਪ ਨਾਨਕ ਸੋ ਸੇਵਕ ਗੁਰ। ਇੱਕ ਸਵੱਟੀ ਹੈ ਸਾਡੇ ਲਈ, ਤੁਹਾਡੇ ਲਈ, ਇਹ ਟਕਸਾਲ ਹੈ, ਇੱਕ ਟਕਸਾਲੀ ਰੂਪ ਹੈ ਸ਼ਬਦ ਦਾ। ਗੁਰ ਕੇ ਗ੍ਰਹਿ ਗੁਰੂ ਦੀ ਸੋਚ ਵਿੱਚ, ਗੁਰ ਕੇ ਗ੍ਰਹਿ ਗੁਰੂ ਦੀ ਵਿਚਾਰ ਵਿੱਚ, ਗੁਰ ਕੇ ਗ੍ਰਹਿ ਗੁਰ ਸ਼ਬਦ ਦੀ ਹਜ਼ੂਰੀ ਵਿੱਚ, ਗੁਰ ਸ਼ਬਦ ਦੀ ਵਿਚਾਰ ਵਿੱਚ ਜਿਹੜਾ ਆਪਣੇ ਜੀਵਨ ਨੂੰ ਗੁਜ਼ਾਰਦਾ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆ ਗਿਆ ਮਨ। ਆਖੋ ਭਾਈ, ਜਿਹੜਾ ਗੁਰ ਸ਼ਬਦ ਦੀ ਵਿਚਾਰ ਨੂੰ ਅਪਣਾਉਂਦਾ, ਉਹ ਫਿਰ ਜੀਵਨ ਦੀ ਜੁਗਤ ਬਣਾ ਲੈਂਦਾ। ਆਖਰੀ ਗੱਲ ਮੈਨੂੰ ਚੇਤੇ ਆਈ, ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਦਾਸ ਬੈਠਾ ਸੀ, ਮੇਰੇ ਬੈਠੇ ਇੱਕ ਸੱਜਣ ਆਏ, ਉਹ ਕਹਿਣ ਲੱਗੇ, ਗੁਰਮੁਖੋ ਤੁਹਾਡੀ ਸਿਹਤ ਬੜੀ ਅੱਛੀ ਹੈ, ਇਤਨੀ ਬਿਰਧ ਅਵਸਥਾ ਵਿੱਚ ਵੀ ਤੁਹਾਡੇ ਚਿਹਰੇ 'ਤੇ ਨੂਰ ਹੈ, ਤੁਸੀਂ ਛਕਦੇ ਕੀ ਹੋ? ਆਖੋ ਵਾਹਿਗੁਰੂ, ਦੁਬਾਰਾ ਫਿਰ ਪੁੱਛਿਆ, ਗੁਰਮੁਖ ਪਿਆਰੇ ਤੁਸੀਂ ਕੀ ਖਾਂਦੇ ਹੋ, ਤੁਹਾਡੀ ਖੁਰਾਕ ਕੀ ਹੈ, ਇਹ ਤੁਹਾਡੀ ਸਿਹਤ ਦਾ ਰਾਜ ਕੀ ਹੈ? ਆਖੋ ਵਾਹਿਗੁਰੂ, ਤੁਹਾਡੀ ਤੰਦਰੁਸਤੀ ਦਾ ਰਾਜ ਕੀ ਹੈ? ਹੱਸ ਕੇ ਕਹਿਣ ਲੱਗੇ, ਜੋ ਤੂੰ ਖਾਂਦਾ ਉਹ ਮੈਂ ਨਹੀਂ ਖਾਂਦਾ, ਜੋ ਮੈਂ ਖਾਂਦਾ ਤੂੰ ਨਹੀਂ ਖਾਂਦਾ। ਆਖੋ ਵਾਹਿਗੁਰੂ, ਉਹ ਕਹਿਣ ਲਈ ਤੁਸੀਂ ਕੀ ਖਾਂਦੇ? ਕਹਿੰਦੇ ਮੇਰੇ ਸਤਿਗੁਰੂ ਦਾ ਪਰੋਸਿਆ ਹੋਇਆ ਥਾਲ, ਜਿਹੜਾ ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰ, ਅੰਮ੍ਰਿਤ ਨਾਮ ਠਾਕਰ ਕਾ ਪਿਓ, ਜਿਸ ਕਾ ਸਭ ਆਧਾਰ। ਕਹਿਣ ਲੱਗੇ, ਫਿਰ ਤੁਹਾਨੂੰ ਪ੍ਰਾਪਤੀ ਕੀ ਹੁੰਦੀ ਹੈ? ਐਸਾ ਭੋਜਨ ਛੱਕ ਕੇ ਕੀ ਪ੍ਰਾਪਤੀ ਹੈ? ਆਖੋ, ਇਕੱਲਾ ਸੰਤੋਖ ਕੁਛ ਨਹੀਂ ਹੁੰਦਾ, ਇਕੱਲਾ ਸੱਤ ਵੀ ਕੁਛ ਨਹੀਂ, ਇਕੱਲੀ ਵਿਚਾਰ ਵੀ ਕੁਛ ਨਹੀਂ, ਜਿੰਨੀ ਦੇਰ ਤੱਕ ਪਰਮੇਸ਼ਰ ਦਾ ਨਾਮ ਨਹੀਂ। ਆਖੋ ਵਾਹਿਗੁਰੂ, ਅੰਮ੍ਰਿਤ ਨਾਮ ਠਾਕਰ ਕਾ ਪਿਓ। ਕਹਿੰਦੇ ਪ੍ਰਾਪਤੀ ਕੀ ਹੈ? ਫਿਰ ਬਾਬਾ ਗੁਰਮੁਖ ਸਿੰਘ ਜੀ ਬੋਲੇ, ਪ੍ਰਾਪਤੀ ਪੁੱਛਦਾ ਸਦਾ ਵਿਗਾਸ। ਆਖੋ ਵਾਹਿਗੁਰੂ, ਮੇਰੀ ਤੰਦਰੁਸਤੀ ਦਾ ਰਾਜ ਹੈ ਸਦਾ ਵਿਗਾਸ। ਆਖੋ ਵਾਹਿਗੁਰੂ, ਸਦਾ ਖਿੜਿਆ ਰਹਿਣਾ, ਕਹਿੰਦੇ ਤੂੰ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਪੜ੍ਹਿਆ ਨਹੀਂ, ਸੁਣਿਆ ਦੁੱਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਆਖੋ ਕਹਿੰਦੇ ਫਿਰ ਅਸੀਂ ਪ੍ਰਾਪਤੀ ਕਰਕੇ ਤੁਹਾਡਾ ਸੁਭਾਅ ਕੀ? ਕਹਿੰਦੇ ਪਿਆਰਿਆ ਸੁਭਾਅ ਨਾ ਕਹਿ ਚਾਓ ਕਹਿ। ਆਖੋ ਵਾਹਿਗੁਰੂ, ਪਿਆਰਿਆ ਸੁਭਾਅ ਨਾ ਬੋਲ ਚਾਓ ਬੋਲ। ਅਤੇ ਉਹਨਾਂ ਨੇ ਪਤਾ ਕੀ ਬੋਲਿਆ? ਮੇਰਾ ਸਮਾਪਤੀ ਫਤਿਹ ਬੁਲਾਉਣ ਤੋਂ ਚਿੱਤ ਕਰਦਾ, ਤੁਸੀਂ ਬੋਲ ਪੋ। ਆਖੋ ਭਾਈ ਸਾਰੇ ਬੋਲੋਗੇ? ਆ ਬੋਲੀ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਨਾਨਕ ਚਾਓ ਇਹ ਮੇਰਾ ਚਾਓ ਹੈ ਵਿਸਰ ਨਹੀਂ ਦਾ ਤਾਰ, ਆਪਣਾ ਨਾਮ ਦੇਹੋ। ਇਹ ਗੁਰਮੁਖਾਂ ਦੀ ਗੱਲ ਹੈ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਬੰਦੀ ਅੰਦਰ ਵਿਰਲੇ ਬੰਦੇ। ਇਹ ਅੱਜ ਦਾ ਸਬਜੈਕਟ ਸੀ, ਬੰਦੀ ਅੰਦਰ ਵਿਰਲੇ ਬੰਦੇ, ਜਾਂ ਇਉਂ ਕਹਿ ਲਈਏ ਗੁਰਮੁਖ ਅਲਿਪਤ ਰਹਿ ਸੰਸਾਰੇ। ਆਖੋ ਭਾਈ ਸਾਰੇ ਬੋਲੋ, ਗੁਰਮੁਖ ਅਲਿਪਤ ਰਹਿ ਸੰਸਾਰੇ, ਗੁਰਮੁਖ ਅਲਿਪਤ ਰਹਿ ਸੰਸਾਰੇ। ਇਤਨੀ ਵਿਚਾਰ ਸਵੀਕਾਰ ਕਰਨ, ਅਖਰਵਾਦ ਕਾਟ ਪੁਲਚ ਮਾਫ਼ ਕਰ ਦੇਣੀ, ਕਈ ਗੁਰੂ ਪਿਆਰੇ ਮਾਇਆ ਪੀਟ ਕਰਕੇ ਨਾਮ ਧਨ ਬਖਸ਼ੇ, ਜਿੱਥੇ ਵੀ ਸੇਵਾ ਵਿੱਚ ਯੋਗ ਸਮਝਣਾ ਵਰਤ ਲੈਣਾ। ਦਾਸ ਨੇ ਤਿੰਨ ਵਿਸ਼ੇ ਲਏ ਹਨ ਕਾਫੀ ਸਮੇਂ ਤੋਂ, ਇਹ ਕਿਹਾ ਗਿਆ ਸੀ ਕੁਝ ਵਿਸ਼ਿਆਂ ਦੀ ਵਿਚਾਰ ਕਰਨੀ ਹੈ, ਕੱਲ੍ਹ ਵੀ ਆਪਾਂ ਇੱਕ ਵਿਸ਼ਾ ਹੋਰ ਲਵਾਂਗੇ, ਪਰਸੋਂ ਫਿਰ ਇੱਕ ਵਿਸ਼ਾ, ਰਾਤ ਦੇ ਕੀਰਤਨ ਰੱਖੇ ਹਨ। ਆਓ ਸਮੇਂ ਸਿਰ ਆਈਏ ਅਤੇ ਆਪਾਂ ਲਾਭ ਉਠਾ ਸਕਦੇ ਹਾਂ। ਕੱਲ੍ਹ ਸਮਾਂ ਜਿਹੜਾ ਹੈ ਉਹ 10 ਵਜੇ ਤੋਂ ਲੈ ਕੇ ਫਿਰ ਕਾ 11:30 ਤੱਕ ਹੈ, ਜਾਂ 10:30 ਤੋਂ 12 ਤੱਕ ਹੈ, ਇਹ ਗੁਰੂ ਪਿਆਰੇ ਅਨਾਊਂਸ ਕਰਕੇ ਦੱਸਣਗੇ। ਆਓ 2 ਦਿਨ ਦੇ ਜੋ ਸਮਾਗਮ ਹਨ ਅੱਜ ਅਤੇ ਕੱਲ੍ਹ ਅਤੇ ਪਰਸੋਂ, ਆਪ ਬਖਸ਼ਿਸ਼ ਕਰਨਾ, ਅਸੀਸਾਂ ਦੇਣ ਵਾਸਤੇ ਦਾਸ ਨੂੰ ਜ਼ਰੂਰ ਹਾਜ਼ਰੀ ਭਰਨਾ। ਇਹ ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ।